ਹਮਾਰੇ ਬਰਨ ਸਕ ਮਹਿਮਾ ਦੇ ਤਿਹਾਰੇ ਹਮ ਨਾ ਸਕਤ ਕਰ ਸਹਿਤ ਤੁਮਾਰੇ ਆਪ ਲਿਹੋ ਤੁਮ ਕਥਾ ਸੁਧਾਰੇ ਮੋਖ ਉਦਰੈ ਸ਼ਾਸਤਰ ਕਟ ਤੰਗ ਕਰਨ ਚੜ ਜਾਏ ਅੰਧ ਲਖ ਬਦਲੋ ਸੁਣੈ ਜੋ ਕਾਲ ਕਿਰਪਾ ਕਰਾਏ
ਸਤਨਾਮ ਵਾਹਿਗੁਰੂ ਸਾਹਿਬ ਜੀਓ ਕੇ ਸਥਾਨ ਮੈਂ ਭੁੱਖਾ ਬੈਸਾ ਕਹੋ ਕਿਰਪਾ ਕਰ ਤੇ ਤਨ ਕੈਸਾ ਕੇ ਸਥਾਨ ਮੈਂ ਭੁੱਖਾ ਬੈਸਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਨੂੰ ਆਜੀ ਹੋਏ ਗੁਰੂ ਖਾਲਸਾ ਸਾਹਿਬ ਸੰਗਤ ਜੀ ਸਤਿਗੁਰੂ ਜੀ ਦੀ ਅਧਿਆਨ ਕਿਰਪਾਲਤਾ ਦਾ ਸਦਕਾ ਇਹ ਕਥਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਚਰਿੱਤਰਾਂ ਦੀ ਚੱਲ ਰਹੀ ਹੈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਗੁਜਰਾਤ ਟਾਂਡੇ ਤੋਂ ਨਿਹਾਲ ਕਰਕੇ ਬਣਜਾਰੇ ਲੋਕਾਂ ਨੂੰ ਲਾਹੌਰ ਵਿੱਚ ਆਏ ਨੇ। ਲਾਹੌਰ ਵਿੱਚ ਇੱਕ ਦੁਨੀ ਚੰਦ ਆਪਣੇ ਪਿਓ ਦਾ ਸ਼ਰਾਧ ਕਰ ਰਿਹਾ ਸੀ। ਸਤਿਗੁਰਾਂ ਨੂੰ ਲੈ ਗਿਆ ਮਹਾਰਾਜ, ਕਹਿੰਦੇ ਕਾਹਦੇ ਵਾਸਤੇ ਭੋਜਨ? ਕਹਿੰਦਾ ਜੀ ਪਿਤਾ ਪਿਤਾ ਦੀ ਬਰਸੇਣੀ ਮਨਾ ਰਿਹਾ ਹਾਂ। ਕਹਿੰਦੇ ਤੇਰਾ ਪਿਤਾ ਤਾਂ ਭੁੱਖਾ ਬੈਠਾ ਹੈ। ਕਹਿੰਦਾ ਮਹਾਰਾਜ ਕਿੱਥੇ ਹੈ? ਮਹਾਰਾਜ ਕਹਿੰਦੇ ਇੱਥੋਂ 5 ਕੋਹ ਦੇ ਵਿੱਚ ਇੱਕ ਝਾੜੀ ਦੇ ਥੱਲੇ ਘੁਦਿਆੜ ਬਣਿਆ ਹੋਇਆ, 3 ਦਿਨਾਂ ਦਾ ਭੁੱਖਾ ਬੈਠਾ ਹੈ। ਅਤੇ ਔਰ ਸਾਧ ਸੰਗਤ ਜੀ ਜਦੋਂ ਇਹ ਗੁਰੂ ਨਾਨਕ ਸਾਹਿਬ ਨੂੰ ਬੋਲ ਉਚਾਰੇ ਤੇ ਮਨ ਵਿੱਚ ਬਹੁਤ ਹੈਰਾਨ ਹੋਇਆ। ਜਿਸ ਤਰ੍ਹਾਂ ਅੱਗੇ ਪ੍ਰਸੰਗੋਂ ਨਾਲ ਸਰਵਣ ਕਰੋ,
ਕਿਸ ਥਾਂ ਮੈਂ ਭੁੱਖਾ ਬੈਸਾ,
ਕਹਿੰਦਾ ਜੀ ਕਿਹੜੇ ਸਥਾਨ ਦੇ ਅੰਦਰ ਭੁੱਖਾ ਬੈਠਾ ਹੈ?
ਕਿਰਪਾ ਕਰ ਤੇ ਤਨ ਕੈਸਾ,
ਤੇ ਆਪ ਕਿਰਪਾ ਕਰਕੇ ਦੱਸੋ ਤੇ ਉਸਦਾ ਸਰੀਰ ਕਿਹੋ ਜਿਹਾ ਹੈ?
ਇਹ ਬਤਾਉਣ ਮੈਂ ਨਾ ਲਾਏ।
ਸਾਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦੱਸਣ ਵਾਸਤੇ ਬਚਨ ਆਖੇ,
ਆਪਿਤ ਬ੍ਰਿਕ ਦੇਹੀ ਕੋ ਪਾਏ,
ਤੇਰੇ ਪਿਤਾ ਨੇ ਕਹਿੰਦੇ ਬੁਧਿਆੜ ਦੀ ਦੇਹ ਪਾਈ ਹੋਈ ਹੈ।
5 ਕੋਸ ਪਰ ਧਾਰਨ ਮਾਹੀ,
ਇੱਥੋਂ 5 ਕੋਹ ਦੇ ਉੱਤੇ ਝਾੜੀਆਂ ਦੇ ਵਿੱਚ ਭੁੱਖਾ ਹੀ ਉਸ ਝਾੜੀ ਦੇ ਥੱਲੇ ਬੈਠ ਰਿਹਾ ਹੈ।
ਤੂੰ
ਜਿਹੜਾ ਇਹ ਭੋਜਨ ਬਣਾਇਆ ਹੈ ਤੇ ਉੱਥੇ ਉਹਦੇ ਪਾਸ ਲੈ ਕੇ ਜਾ, ਤੇ ਉਸਦਾ ਜਿਹੜਾ ਸਰੂਪ ਹੈ ਉਹਨੂੰ ਵੇਖ ਕੇ ਮਨ ਦੇ ਡਰੀ ਨਾ,
ਦਰਸ਼ਨ ਕੋ ਜਬ ਹੈ,
ਜਿਸ ਵੇਲੇ ਤੇਰੇ ਦਰਸ਼ਨਾਂ ਦੇ ਤਾਂ ਹੀ ਉਹ ਵੇਖੇਗਾ,
ਮਨੁੱਖ ਦੇ ਧਰੈ ਸਵੇਰੇ,
ਉਸ ਵੇਲੇ ਉਸਨੂੰ ਮਨੁੱਖਾਂ ਦੇ ਪ੍ਰਾਪਤ ਹੋ ਜਾਵੇਗੀ। ਦੁਨੀ ਚੰਦ ਸਾਹਿਬ ਸੰਗ ਜੀ ਆਪਣੇ ਮਨ ਦੇ ਵਿੱਚ ਹੈਰਾਨੀ ਧਾਰ ਕੇ
ਪਾਤਰ ਪਾਇਸ ਕੋ ਭਰਕਾ,
ਕਹਿੰਦੇ ਨੇ ਇੱਕ ਪਾਤਰ ਭਾਂਡਾ ਜਿਹੜਾ ਅਸੀਂ ਪਾਇਸ ਖੀਰ ਦਾ ਉਸਨੂੰ ਭਰ ਕੇ,
ਜਾਂ ਬਤਾਓ ਕਿਰਪਾ ਨਦਾਨਾ,
ਜਿੱਥੇ ਕਿਰਪਾ ਦੇ ਖਜ਼ਾਨੇ ਨੇ ਦੱਸਿਆ ਸੀ,
ਦੇਖੋ ਤਾਂ ਜਾਏ ਸੋ ਥਾਣਾ।
ਸਤਸੰਗ ਜੀ ਚੱਲਦਿਆਂ ਚੱਲਦਿਆਂ ਉੱਥੇ ਗਿਆ ਤੇ ਉਹ ਥਾਂ ਨੂੰ ਇਸਨੇ ਵੇਖਿਆ,
ਇੱਕ ਬਲੋ ਕਾ ਧਾਨ ਮੈਂ ਜਬ ਹੀ,
ਜਿਸ ਵੇਲੇ ਉਸ ਬਘਿਆੜ ਬਣੇ ਹੋਏ ਨੂੰ ਆਪਣੇ ਪਿਤਾ ਨੂੰ ਝਾੜੀ ਦੇ ਥੱਲੇ ਇਸਨੇ ਵੇਖਿਆ,
ਹਰੀ ਦੂਰ ਤੇ ਬੰਧਨ ਤਬ ਹੀ,
ਦੂਰੋਂ ਸਾਧ ਸੰਗ ਜੀ ਇਸਨੇ ਮੱਥਾ ਟੇਕਿਆ,
ਦੁਨੀ ਚੰਦ ਕੋ ਤਿਨ ਜੋ ਨਿਹਾਰਾ,
ਜਿਸ ਵੇਲੇ ਦੁਨੀ ਚੰਦ ਦੇ ਸਾਧ ਸੰਗ ਜੀ ਉਸਨੇ ਦਰਸ਼ਨ ਕੀਤੇ,
ਬਖਸ਼ਣ ਮਾਨਕ ਤਨ ਕੋ ਤਾਰਾ,
ਤੇ ਛੇਤੀ ਉਸਦੀ ਜਿਹੜੀ ਕਾਇਆ ਸੀ ਬਘਿਆੜ ਤੋਂ ਬਦਲ ਕੇ ਮਨੁੱਖਾਂ ਦੇ ਬਣ ਗਏ।
ਧਰ ਪਾਇਸ ਪਾਤਰ ਅਗਾਰੀ,
ਜਿਹੜਾ ਖੀਰ ਦਾ ਭਾਂਡਾ ਸੀ ਉਸਦੇ ਅੱਗੇ ਰੱਖ ਕੇ
ਗੁਜਰ ਕੇ ਗਰਾਵਕਾਰੀ
ਪੁੱਛਣ ਵਾਸਤੇ ਸਾਧ ਸੰਗ ਜੀ ਦੁਨੀ ਚੰਦ ਨੇ ਬਾਣੀ ਉਚਾਰਨ ਕੀਤੇ,
ਧਰਮਾਤਮਾ
ਲੱਗਾ, ਪਿਤਾ ਜੀ ਤੁਸੀਂ ਸਾਰੇ ਤਰ੍ਹਾਂ ਧਰਮਾਤਮ ਕੀ ਪੁੰਨ ਆਤਮਾ ਸੀ,
ਕਾਰਜ ਮੈਂ ਮਾਤ ਦਿਨ ਰਾਤੇ,
ਸ੍ਰੇਸ਼ਟ ਕੰਮਾਂ ਦੇ ਵਿੱਚ ਪਰਮ ਕਾਲ ਦੇ ਅੰਦਰ ਤੁਹਾਡੀ ਮਤੀ ਹਮੇਸ਼ਾ ਲੱਗੀ ਰਹਿੰਦੀ ਸੀ। ਤੁਸੀਂ ਜਿਹੜੀ ਬੁਘਿਆੜ ਦੀ ਦੇਹ ਹੈ ਕਿਵੇਂ ਪਾਈ ਹੈ,
ਇਹ ਪ੍ਰਸੰਗ ਮਿਲਦਿਓ ਸੁਣਾਈ,
ਇਹ ਜਿਹੜਾ ਸਾਰਾ ਪ੍ਰਸੰਗ ਹੈ ਤੇ ਮੈਨੂੰ ਵਾਰ ਸੁਣਾ ਦਿਓ।
ਅੰਮ੍ਰਿਤ ਦੇਹ ਤਜੀ ਹੈ ਜੈਸੇ,
ਜਿਸ ਤਰ੍ਹਾਂ ਹੁਣ ਤੁਸੀਂ ਬੁਘਿਆੜ ਦੀ ਦੇਹ ਨੂੰ ਛੱਡ ਦਿੱਤਾ,
ਮੰਗ ਤਰ ਪਾਇਓ ਕਹੋ ਕੈਸੇ,
ਜਿਹੜਾ ਮਨੁੱਖਾ ਸਰੀਰ ਹੈ ਤੇ ਦੱਸੋ ਕਿਸ ਤਰ੍ਹਾਂ ਪਾਇਆ।
ਬੋਲੋ ਤਾਂ ਸੋ ਸੁਣੋ ਮਿਰਤਾਂਤਾ।
ਇਸ ਦਾ ਪਿਤਾ ਬੋਲਿਆ ਕਿ ਇਹ ਪੁੱਤਰ ਦੁਨੀ ਚੰਦ ਸਾਰਾ ਪ੍ਰਸੰਗ ਸੁਣਾ।
ਜੋ ਵੀ ਤੀਮਾ ਪਾਚਲ ਬਾਤਾ,
ਜਿਸ ਤਰ੍ਹਾਂ ਪਿਛਲੀ ਗੱਲਬਾਤ ਪ੍ਰਸੰਗ ਸਾਖੀ ਮੇਰੇ ਨਾਲ ਬਤੀਤ ਹੋਈ ਹੈ, ਇਸ ਵੇਲੇ ਮੌਤ ਦਾ ਸਮਾਂ ਮੇਰੇ ਉੱਤੇ ਹੋਇਆ।
ਨਵ ਇੱਕ ਨਰ ਤੇ ਥਾਨ,
ਹਾਂਜੀ ਤਦੋਂ ਕਹਿੰਦੇ ਉਸ ਜਗ੍ਹਾ ਦੇ ਇੱਕ ਬੰਦਾ
ਮੀਨ ਮਾਸ ਰਿਤ ਹੋਤੋ,
ਇੱਕ ਮੱਛੀ ਦਾ ਮਾਸ ਜਿਹੜਾ ਸੀ ਆਪਣੇ ਘਰ ਵਿੱਚ ਰਹਿੰਦਿਆ ਸੀ, ਤੇ ਉਹਦੀ ਜਿਹੜੀ ਧੁਨ ਸੀ ਨਾ ਤੁੜਕੇ ਦੀ ਕੰਨਾਂ ਦੇ ਵਿੱਚ ਮੈਂ ਸੁਣ ਕੇ ਛਣ ਛਣ ਹੁੰਦੇ, ਕਹਿੰਦੇ ਮੇਰੀ ਸੁਰਤ ਉਸ ਪਾਸੇ ਚਲੇ ਗਈ ਤੇ ਮੱਛੀ ਖਾਣ ਵਾਸਤੇ ਮੇਰਾ ਮਨ ਲਾਲਚੀ ਹੋ ਗਿਆ।
ਮੇਰੇ ਤਬ ਹੱਥ ਨਾ ਆਇਓ,
ਕਹਿੰਦੇ ਨੇ ਕਿ ਉਹ ਮਾਸ ਮੱਛੀ ਦਾ ਮੇਰੇ ਹੱਥ ਵਿੱਚ ਨਾ ਆਇਆ।
ਅੰਮ੍ਰਿਤ ਕਹੇ ਦੇਹੀ ਪਾਈ,
ਕਹਿੰਦੇ ਨੇ ਕਿ ਇਸ ਤਰ੍ਹਾਂ ਮੈਂ ਉਸੇ ਵੇਲੇ ਮਰ ਗਿਆ, ਮੇਰੀ ਵਾਸਨਾ ਜਿਹੜੀ ਸੀ ਮਾਸ ਵਿੱਚ ਰਹਿ ਗਈ, ਤਾਂ ਹੀ ਇਸ ਵਾਸਤੇ ਮੈਨੂੰ ਇਹ ਦੇਹ ਮਿਲੀ ਆ।
ਨਹੀਂ ਵਾਸਨਾ ਠਹਿਰ ਜਹਾਹੀ,
ਤੇ ਉੱਥੇ ਹੀ ਸਾਧ ਸੰਗਤ ਦੀ ਵਾਸਨਾ ਜਿਹੜੀ ਸੀ ਮੱਛੀ ਦੇ ਮਾਸ ਖਾਣ ਵਿੱਚ ਟਿਕੀ ਰਹੇ।
ਉਹਨ ਪੁਰਗ ਤੋਂ ਘਰ ਆਵਾ,
ਕਿਉਂਕਿ ਗੁਰਮਤਿ ਗੁਰੂ ਨਾਨਕ ਸਾਹਿਬ ਦੀ ਜਿਹੜੀ ਸਾਧ ਸੰਗਤ ਦੀ ਸਿੱਖਿਆ ਹੈ ਕਿ ਜਿਸ ਲਾਗੂ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ, ਜਿਸ ਦ੍ਰਿੜ ਵਾਸਨਾ ਵਿੱਚ ਬੰਦਾ ਸਰੀਰ ਛੱਡਦਾ, ਉਸ ਵਾਸਨਾ ਅਨੁਸਾਰ ਉਸਨੂੰ ਦੇਹ ਜਿਹੜੀ ਹੈ ਉਹ ਮਿਲ ਜਾਂਦੀ ਹੈ, ਗੁਰਮਤ ਮੰਨਦੀ ਹੈ। ਔਰ ਸਾਧ ਸਿੰਘ ਜੀ ਕਹਿਣ ਲੱਗਾ, ਤੇਰੇ ਘਰ ਦੇ ਪੁੰਨ ਆਤਮਾ ਮਹਾਂਪੁਰਸ਼ ਆਏ ਨੇ, ਉਹਨਾਂ ਦੇ ਪਵਿੱਤਰ ਦਰਸ਼ਨ ਜਿਹੜੇ ਤੂੰ ਕੀਤੇ ਹਨ,
ਦਰਸ਼ਨ ਮੈਂ ਕਰ ਲੈਣਾ,
ਤੇ ਤੇਰਾ ਦਰਸ਼ਨ ਜਿਹੜਾ ਸੀ ਪੁੱਤਰ ਮੈਂ ਕਰ ਲਿਆ।
ਮਾਨਕ ਤਨ ਭਾਵਨ ਪੀਨਾ,
ਇਸ ਤਰ੍ਹਾਂ ਕਹਿੰਦੇ ਮੇਰਾ ਮਨੁੱਖਾ ਦੇ ਜਿਹੜਾ ਸੀ ਹੋ ਗਿਆ, ਤੇ ਆਪਣੇ ਮਨ ਦੇ ਚੰਗੀ ਤਰ੍ਹਾਂ ਜਾਣ ਲਿਆ।
ਗੁਰੂ ਕਰਮਾ ਜਗੇ ਅਬ ਮੇਰੇ,
ਮੇਰੇ ਪਹਿਲੇ ਜਿਹੜੇ ਚੰਗੇ ਕਰਮ ਸੀ ਉਹ ਜਾਗ ਪਏ,
ਪਾਈ ਬਿਨ ਦੇਰੇ,
ਬਿਨਾਂ ਦੇਰ ਤੋਂ ਜਿਹੜੀ ਉੱਤਮ ਸ੍ਰੇਸ਼ਟ ਗਤੀ ਮੁਕਤੀ ਸੀ ਮੈਂ ਉਹ ਪ੍ਰਾਪਤ ਕਰ ਲਈ,
ਸੁਰਗ ਵਿਖੇ ਚੱਲ ਗਏ।
ਤੇ ਇਸ ਤਰ੍ਹਾਂ ਸਾਧ ਸੰਗਤ ਜੀ ਕਹਿ ਕੇ ਤੇ ਸਵਰਗ ਵਿੱਚ ਬੈਕੁੰਠ ਵਿੱਚ ਇਹਦਾ ਪਿਤਾ ਚਲੇ ਗਿਆ, ਸੂਖਸ਼ਮ ਸਰੀਰ ਦੇ ਨਾਲ ਸਾਰੀਆਂ ਗੱਲਾਂ ਦੱਸ ਗਿਆ।
ਦੁਨੀ ਚੰਦ ਸੁਣਿਆ ਜਰਤ ਭਇਓ,
ਦੁਨੀ ਚੰਦ ਸਾਧ ਸੰਗਤ ਜੀ ਸੁਣ ਕੇ ਆਪਣੇ ਮਨ ਦੇ ਵਿੱਚ ਬਹੁਤ ਹੈਰਾਨ ਹੋਇਆ,
ਸਦਨ ਵਿਖੇ ਚਲਿਆ ਵਾ।
ਉਥੋਂ ਸਾਧ ਸੰਗਤ ਜੀ ਵਾਪਸ ਮੁੜ ਕੇ ਆਪਣੇ ਘਰ ਦੇ ਆ ਗਿਆ,
ਸ੍ਰੀ ਨਾਨਕ ਵੈਸੇ ਦੀ ਥਾਂ,
ਜਿਸ ਥਾਂ ਦੇ ਉੱਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠੇ ਸਨ। ਨਮਸਕਾਰ ਕਰਕੇ ਸਾਧ ਸੰਗਤ ਜੀ ਬਹੁਤ ਸਾਰੀ ਬੇਨਤੀ ਕੀਤੀ, ਅਰਸ਼ਾ ਕਰਕੇ ਬਹੁਤ ਹੀ ਸ਼ਰਧਾ ਦੇ ਭਲਾਖੀ ਇੱਛਾਵਾਨ ਹੋਇਆ।
ਨਾਗਰ ਈਸ਼ਰ ਰੂਪ ਉਜਾਗਰ,
ਆਪ ਨਾਰਾਇਣ ਪਰਮੇਸ਼ਰ ਸਰੂਪ ਹੋ ਤੇ ਚਤੁਰ ਸੁੰਦਰ ਸਰੂਪ ਹੋ, ਉਜਾਗਰ ਪ੍ਰਗਟ ਹੋ,
ਸਮਰੱਥ ਸਰਵ ਸੁਖ ਸਾਗਰ,
ਤੁਸੀਂ ਮਹਾਰਾਜ ਸਰਵ ਸ਼ਕਤੀਵਾਨ ਹੋ, ਸਾਰੇ ਸਮੁੰਦਰਾਂ ਦੇ ਸੁੱਖਾਂ ਦੇ ਸਮੁੰਦਰ ਰੂਪ ਹੋ,
ਭਗਤ ਬਚਨ ਕਰਨਾ ਕਰ ਸਵਾਮੀ,
ਆਪ ਭਗਤਾਂ ਦੇ ਨਾਲ ਬਚਨ ਪਿਆਰ ਕਰਦੇ ਹੋ ਤੇ ਆਪਣੀ ਕਿਰਪਾ ਕਰਦੇ ਹੋ ਮਾਲਕ, ਆਪ ਗਰੀਬਾਂ ਦੇ ਸੰਬੰਧੀ ਹੋ, ਪ੍ਰਭੂ ਸਮਰੱਥ ਹੋ, ਅੰਤਰ ਦੇ ਜਾਨੀ ਪ੍ਰੇਰਕ ਹੋ, ਤੇ ਮੈਨੂੰ ਸੱਚੇ ਪਾਤਸ਼ਾਹ ਆਪਣੀ ਸੇਵਾ ਦਾ ਹੁਕਮ ਕਰੋ,
ਸੰਤਨ ਕੇ ਨਿਤ
ਤੇ ਤੁਹਾਡੇ ਸੰਤਾਂ ਦੇ ਚਿੱਤੇ ਹਮੇਸ਼ਾ ਵਾਸਤੇ ਤੇ ਭਾ ਜਾਈਏ, ਸੁਣ ਕੇ ਸਾਧ ਸੰਗਤ ਜੀ ਦੁਨੀ ਚੰਦ ਸ਼ਾਹੂਕਾਰ ਨੂੰ ਗੁਰੂ ਨਾਨਕ ਸਾਹਿਬ ਨੇ ਨਿਹਾਲ ਕਰਨ ਵਾਸਤੇ
ਬੋਲੇ ਦੇ ਅਹਾਰ ਪਰਮਾਰਥ,
ਇਸ ਨੂੰ ਪਰਮਾਰਥ ਵਾਹਿਗੁਰੂ ਪਰਮੇਸ਼ਰ ਦੀ ਮੁਕਤੀ ਸਰੂਪ ਪਰਮਾਰਥ ਸਿਧਾਂਤ ਸਰੂਪ ਇਹ ਦੇਣ ਵਾਸਤੇ ਗਿਆਨ ਬੋਲੇ,
ਅਮਰੀ ਸੂਚੀ ਰੱਖੋ ਸੰਭਾਰੀ,
ਕਹਿੰਦੇ ਦੁਨੀ ਚੰਦ ਇਹ ਸਾਡੀ ਇੱਕ ਸੂਈ ਹੈ ਤੇ ਇਸ ਨੂੰ ਆਪਣੇ ਪਾਸ ਸਾਂਭ ਕੇ ਰੱਖੇ, ਤੇ ਅਸੀਂ ਤੇਰੇ ਪਾਸੋਂ ਅੱਗੇ ਪਰਲੋਕ ਵਿੱਚ ਅਗਲੇ ਲੋਕ ਦੇ ਜਾ ਕੇ ਲਾਵਾਂਗੇ,
ਆਪਣੀ ਸੇਵਾ ਦੀ ਤੋਹੀ,
ਬਸ ਇਹੀ ਸਾਡੀ ਸੇਵਾ ਹੈ ਤੈਨੂੰ ਅਸੀਂ ਦੇ ਦਿੱਤੇ,
ਆਸ਼ਾ ਭੁਲਾਖਾ ਹੋਈ।
ਹੋਰ ਮੇਰੇ ਮਨ ਦੇ ਕੋਈ ਵੀ ਅਭਲਾਖਾ ਇੱਛਾ ਨਹੀਂ ਹੈ।
ਦੁਨੀ ਚੰਦ ਅਸ ਬੈਨਾ
ਗੁਰੂ ਨਾਨਕ ਸਾਹਿਬ ਦੇ ਪਾਸੋਂ ਇਹ ਸੋਈ ਲੈ ਕੇ ਆਪਣੇ ਘਰ ਨੂੰ ਚੱਲ ਪਿਆ। ਆਪਣੀ ਇਸਤਰੀ ਨੂੰ ਗੁਰੂ ਨਾਨਕ ਸਾਹਿਬ ਦੇ ਕਹੇ ਹੋਏ ਬਚਨ ਦੱਸੇ।
ਸੂਤੀ ਰੱਖ ਜਾਏ ਨਾ ਕੋਈ,
ਕਹਿੰਦੇ ਜਿਹੜੀ ਸੋਈ ਆਪਣੇ ਪਾਸ ਰੱਖ ਤੇ ਗੁਆਚ ਨਾ ਜਾਵੇ। ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਪਾਸੋਂ ਪਰਲੋਕ ਅਗਲੀ ਦੁਨੀਆਂ ਵਿੱਚ ਲੈਣਗੇ,
ਤੇ
ਹੋਰ ਸਥਾਨ ਦੇ ਉਹਨਾਂ ਨੇ ਸੋਈ ਨੂੰ ਨਹੀਂ ਲੈਣਾ।
ਰਾਖੋ ਭਲੀ ਪ੍ਰਕਾਰ ਸੰਭਾਰੀ,
ਆਪਣੀ ਪਤਨੀ ਨੂੰ ਕਹਿੰਦਾ ਚੰਗੀ ਤਰ੍ਹਾਂ ਇਹ ਸੋਈ ਨੂੰ ਸੰਭਾਲ ਕੇ ਰੱਖੇ, ਉਦੋਂ ਆਪਾਂ ਇਹ ਸੋਈ ਦੇਵਾਂਗੇ ਜਿਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਅੱਗੇ ਲੈਣਗੇ। ਸਾਂਝੀ ਦੁਨੀ ਜਾਂਦੇ ਇਸਤਰੀ ਨੇ ਬਚਨ ਆਖੇ,
ਅੱਗੇ ਲੈ ਜਾਵੋਗੇ ਕੈਸੇ?
ਕਹਿੰਦੇ ਪਤੀ ਦੇਵ ਜੀ ਸੋਈ ਤੁਸੀਂ ਕਿਸ ਤਰ੍ਹਾਂ ਅੱਗੇ ਨਾਲ ਲੈ ਜਾਵੋਗੇ?
ਸੰਗੀ ਜੋ ਦੇਹ ਵਿਚਾਰੀ,
ਆਹ ਜਿਹੜੀ ਵਿਚਾਰੀ ਦੇਹ ਹੈ ਤੇ ਜਿਸ ਦੇ ਹਮੇਸ਼ਾ ਅਸੀਂ ਸੰਗੀ ਹਾਂ, ਸਾਥੀ ਹਾਂ, ਖਾਂਦੇ ਹਾਂ, ਪੀਂਦੇ ਹਾਂ, ਨਹਾਉਂਦੇ, ਇਸ ਨੂੰ ਪਹਿਨਾਉਂਦੇ ਹਾਂ,
ਰੂਪੀ ਜਾਇਆ ਸੱਕੇਦਾਰੀ,
ਜਿਹੜੀ ਦੇਹ ਅਸੀਂ ਆਪਣੀ ਮੰਨੀ ਹੋਏ ਇਹ ਵੀ ਨਾਲ ਅੱਗੇ ਨਹੀਂ ਜਾ ਸਕੇਗੀ।
ਵਿਚਾਰ ਤਾਂ ਸੋਲੇ ਆਵਾ
ਕੇ ਸਾਧ ਸੰਗਤ ਜੀ ਤੇ ਵਿਚਾਰ ਕੇ ਤੇ ਗੁਰੂ ਨਾਨਕ ਸਾਹਿਬ ਦੇ ਪਾਸ ਵਾਪਸ ਇਹ ਸੂਈ ਲੈ ਕੇ ਆ ਗਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸ ਬੈਠ ਕੇ ਬਚਨ ਆਖਿਆ, ਤੇ ਮਹਾਰਾਜ ਇਹ ਜਿਹੜੀ ਸੂਈ ਹੈ ਅੱਗੇ ਨਹੀਂ ਜਾਣੇ, ਜਿਹੜਾ ਤੁਹਾਡਾ ਬਚਨ ਹੈ ਤੇ ਮੇਰੇ ਪਾਸੋਂ ਨੀ ਮੰਨਿਆ ਜਾਣਾ ਤੇ ਮੇਰੇ ਤੋਂ ਇਹ ਗੱਲ ਨੀ ਬਣਨੀ।
ਬੋਲੇ ਬਚਨ ਤਬੈ ਜਗਤ ਤੇ ਸ਼ਾ,
ਜਗਤ ਦੇ ਈਸ਼ਰ ਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਬੋਲੇ। ਸਤਿਸੰਗ ਜੀ ਉਪਦੇਸ਼ ਦੇਣ ਦਾ ਸਮਾਂ ਪਾ ਕੇ ਸਤਿਗੁਰਾਂ ਨੇ
ਸਤਿਓ ਦਰਬਾਰ
ਤੇਰੇ ਮਕਾਨ ਦੇ ਉੱਤੇ ਸੱਤ ਝੰਡੇ ਸੱਤ ਧੁਰਾਂ ਸਤਿਸੰਗ ਜੀ ਲਹਿਰਾ ਰਹੀਆਂ ਸੀ। ਉਹਦਾ ਮਤਲਬ ਸੀ ਕਿ ਇਹ 7 ਲੱਖ ਦਾ ਮਾਲਕ ਬੰਦਾ ਹੈ, 1 ਲੱਖ ਦੇ ਖਜ਼ਾਨੇ ਦੇ ਉੱਤੇ ਇੱਕ ਨਿਸ਼ਾਨ ਤੇ ਝੰਡਾ ਝੁਲਦਾ ਹੁੰਦਾ ਸੀ। ਤੇ ਮਹਾਰਾਜ ਕਹਿੰਦੇ ਨੇ ਕਿ ਇਸ ਤਰ੍ਹਾਂ ਤੇ ਤੇਰੇ ਘਰ ਦੇ ਤੇ 5 ਲੱਖ ਦੀ ਗਿਣਤੀ ਚ ਧਨ ਹੈ,
ਤੂੰ ਕੈਸੇ ਲੈ ਜਾਵੇ ਸਰਦਾਰ?
ਤੇ ਉਹ ਜਿਹੜਾ ਧਨ ਹੈ ਤੇ ਤੂੰ ਕਿਸ ਤਰ੍ਹਾਂ ਲੈ ਕੇ ਜਾਵੇਂਗਾ?
ਤੂੰ ਸੱਚ ਕਹੇ ਬਹੁਤ ਅਮਲ,
ਤੇ ਕਹਿੰਦੇ ਨੇ ਕਿ ਪਾਪਾਂ ਨੂੰ ਬਹੁਤ ਕਰ ਕਰਕੇ ਤੇ ਤੂੰ ਇਹ 7 ਲੱਖ ਦੀ ਗਿਣਤੀ ਧਨ ਇਕੱਠਾ ਕੀਤਾ।
ਬੋਲੇ ਕੂੜ ਕਰਤ ਹੈ ਸ਼ਬਦ,
ਤੇ ਫੇਰ ਤੂੰ ਕਹਿੰਦੇ ਝੂਠ ਬੋਲਿਆ ਹੈ ਤੇ ਔਰ ਛਲ ਤੇ ਬਲ ਕਰਦਾ ਰਿਹਾ, ਝੂਠ ਬੋਲ ਬੋਲ ਕੇ ਇਸ ਨੂੰ ਇਕੱਠਾ ਕੀਤਾ, ਅੱਗੇ ਵਾਈ ਤੇ ਸਾਥੀ ਹੋ ਕੇ ਇਸ ਨੇ ਸਹਾਇਕ ਨਹੀਂ ਹੋਣਾ।
ਸੰਗਤ ਸੰਗਤ ਔਟ ਬਹਾਈ,
ਇਕੱਠਾ ਕਰਦਿਆਂ ਕਰਦਿਆਂ ਸਾਰੀ ਆਪਣੀ ਔਤ ਉਮਰ ਬਤੀਤ ਕਰ ਦਿੱਤੀ ਹੈ। ਕਹਿੰਦੇ ਜਿਸ ਵੇਲੇ ਤੇਰੀ ਮੌਤ ਆ ਗਈ ਤੇ ਧਨ ਉੱਥੇ ਹੀ ਆਪਣੇ ਗੱਡਿਆ ਰਹੇਗਾ।
ਕਰਤ ਪਾਪ ਸੋ ਜੀਵ ਪੁੰਝਾਈ,
ਕਹਿੰਦੇ ਨੇ ਕਰਤ ਪਾਪ ਸੋ ਜੀਵ ਪੁੰਝਾਈ, ਤੇ ਜੋ ਪਾਪ ਤੂੰ ਕੀਤੇ ਨੇ ਤੇ ਉਹ ਤੈਨੂੰ ਹੀ ਭੋਗਣੇ ਪੈਣੇ ਤੇਰੇ ਜੀਵ ਆਤਮਾ ਨੂੰ।
ਸਰਵ ਦਰਬ ਤੇ ਕੌਣੇ ਕੰਮ,
ਤੇ ਦੱਸ ਜਿਹੜਾ ਧਨ ਸੀ ਤੇ ਅੱਗੇ ਜਾ ਕੇ ਇਹ ਤੋਂ ਤੇਰਾ ਕਿਹੜਾ ਕੰਮ ਸਰੇਗਾ?
ਬਿਨਾਂ ਪੁੰਨ ਤੇ ਦੁੱਖ ਕੋ ਧਾਮ,
ਤੇ ਬਿਨਾਂ ਇਸ ਨੂੰ ਪਵਿੱਤਰ ਕੀਤੇ ਤੋਂ ਤੁਹਾਨੂੰ ਇਹ ਦੁੱਖਾਂ ਦਾ ਘਰ ਬਣ ਜਾਂਦਾ।
ਦੁਨੀ ਚੰਦ ਸੁਣ ਗਿਰਾ ਉਚਾਰੀ,
ਦੁਨੀ ਚੰਦ ਨੇ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਸੁਣ ਕੇ ਬਾਣੀ ਆਖੇ,
ਇਸ ਪ੍ਰਕਾਰ ਸਭ ਜਾਏ ਅਗਾਰੀ,
ਤੇ ਮਹਾਰਾਜ ਇਹ ਜਿਹੜਾ ਫਿਰ ਧਨ ਮੈਂ ਇਕੱਠਾ ਕੀਤਾ ਤੇ ਇਹਦੇ ਜਾਣ ਦਾ ਕੋਈ ਢੰਗ ਦੱਸੋ, ਕਿਸ ਤਰ੍ਹਾਂ ਅੱਗੇ ਨਾਲ ਜਾਵੇਗਾ?
ਜੋ ਕਰਨਾ ਕਰ ਮੁਝੇ ਬਤਾਓ,
ਉਹ ਕਿਰਪਾ ਦ੍ਰਿਸ਼ਟੀ ਕਰਕੇ ਮੇਰੇ ਤਾਈਂ ਆਪ ਦੱਸੋ,
ਨੀਂਦ ਜਾਣ ਉਪਦੇਸ਼ ਦਰਨਾਵੋ,
ਤੇ ਮੈਨੂੰ ਸੱਚੇ ਪਾਤਸ਼ਾਹ ਆਸਰ ਅਧੀਨ ਜਾਣ ਕੇ ਤੇ ਨਿਮਰਤਾ ਦੇ ਸਹਿਤ ਜਾਣ ਕੇ ਗਰੀਬ ਜਾਣ ਕੇ ਉਪਦੇਸ਼ ਦ੍ਰਿੜ ਕਰਵਾਓ।
ਗੁਰੂ ਭਲੇ ਸੁਣੀਏ ਦੇ ਚੀਤਾ,
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਦੁਨੀ ਚੰਦ ਆਪਣੇ ਮਨ ਦਾ ਧਿਆਨ ਦੇ ਕੇ ਸੋਣਾ,
ਇਸ ਪ੍ਰਾਣੀ ਕੇ ਤੀਨੋ ਮਿਤਾ,
ਤੇ ਇਹ ਜਿਹੜਾ ਮਨੁੱਖ ਹੈ ਇਹਦੇ 3 ਮਿੱਤਰ ਹਨ ਦੁਨੀਆਂ ਦੇ ਵਿੱਚ,
ਧਰਮ ਪਰਿਵਾਰ ਕਰਮ ਲਖ ਲੀਜੈ।
ਪਹਿਲਾ ਮਿੱਤਰ ਮਨੁੱਖ ਦਾ ਧਨ ਹੈ ਤੇ ਦੂਜਾ ਮਿੱਤਰ ਮਨੁੱਖ ਦਾ ਸਾਰਾ ਪਰਿਵਾਰ ਹੈ ਤੇ ਤੀਜੇ ਕਰਮ ਮਿੱਤਰ ਹਨ। ਜਿਸ ਤਰ੍ਹਾਂ ਤੇ ਇਹਨਾਂ ਦਾ ਸੰਗ ਸਾਥ ਹੈ ਤੇ ਉਹਦੀ ਦਸ਼ਾ ਜਿਹੜੀ ਅਵਸਥਾ ਹੈ ਤੇ ਉਹ ਸੁਣ ਲੈ ਤੇ ਕਿਹੋ ਜਿਹਾ ਇਹਨਾਂ ਦਾ ਸਾਥ ਦਾ ਨਿਭਣਾ ਹੈ। ਜਿੰਨਾ ਚਿਰ ਮਹਾਰਾਜ ਕਹਿੰਦੇ ਤੇਰੇ ਸਰੀਰ ਵਿੱਚ ਪ੍ਰਾਣ ਰਹਿਣਗੇ ਉਨਾ ਚਿਰ ਤੇਰਾ ਧਨ ਮਿੱਤਰ ਹੈ, ਕਿਉਂਕਿ ਧਨ ਤੋਂ ਬਿਨਾਂ ਸਰਦਾ ਨਹੀਂ, ਤੇਰੀ ਵਰਤੋਂ ਵਿੱਚ ਆਵੇਗਾ। ਜਦੋਂ ਤੂੰ ਦੁਨੀਆ ਚ ਚਲੇਗਾ ਫੇਰ ਤੇਰਾ ਇਹ ਮਿੱਤ ਨਹੀਂ ਬਣਨਾ। ਕਹਿੰਦੇ ਨੇ ਕਿ ਫੇਰ ਮਨੁੱਖ ਦਾ ਧਨ ਕੋਈ ਹੋਰ ਸਾਂਭ ਰਹਿੰਦਾ, ਜਿਹੜਾ ਜੋਰਾਵਰ ਬੰਦਾ ਹੁੰਦਾ ਹੈ। ਗੁਰਬਾਣੀ ਵਿੱਚ ਇਸ ਨੂੰ ਸੁਹਾਗਣ ਕੀ ਪੁੱਤੀ ਗਿਆ ਹੈ। ਇਸ ਵਾਸਤੇ ਇਹ ਜਿਹੜੀ ਮਾਇਆ ਹੈ ਸੁਹਾਗਣ ਦੀ ਪੁੱਤਰੀ ਰਹਿੰਦੀ ਹੈ, ਭਾਵ ਮਾਇਆ ਕਦੇ ਰੰਡੇ ਨਹੀਂ ਹੁੰਦੇ ਹੈ। ਕਾਰਨ ਕੀ ਹੈ ਕਿ ਇੱਕ ਮਰ ਗਿਆ ਦੂਏ ਨੇ ਸਾਂਭ ਲਏ, ਦੂਏ ਨੇ ਤੀਜੇ ਨੇ, ਜਾਂ ਕਿ ਰਾਜੇ ਸਾਂਭਣਗੇ, ਬੈਂਕਾਂ ਵਾਲੇ ਸਾਂਭ ਲੈਣਗੇ। ਇਸ ਵਾਸਤੇ ਮਾਇਆ ਕਦੇ ਬੇਪੜਬ ਨਹੀਂ ਹੋਈ ਹੈ, ਹਮੇਸ਼ਾ ਸੁਹਾਗਣ ਰਹਿੰਦੀ ਹੈ। ਹਾਂਜੀ ਕਹਿੰਦੇ ਜਿਸ ਦੇ ਵਾਸਤੇ ਤੂੰ ਅਨੇਕਾਂ ਇਹ ਪਾਪ ਕੀਤੇ ਨੇ, ਇਸ ਵਾਸਤੇ ਤੂੰ ਪਰਿਵਾਰ ਲਈ ਇਕੱਠੇ ਕੀਤੀ ਆ। ਇਸ ਸਰੀਰ ਦੇ ਸਾੜਨ ਤੱਕ ਤੇਰੇ ਪਰਿਵਾਰ ਦੇ ਨਾਲ ਜਾਣਾ ਮਸਾਨ ਭੂਮਿਕਾ ਦੇ ਵਿੱਚ
ਆਏ,
ਜਿਸ ਵੇਲੇ ਚਿਖਾ ਦੇ ਉੱਤੇ ਰੱਖ ਦਿੱਤਾ ਤੇ ਫਿਰ ਡੱਕੇ ਤੋੜ ਤੋੜ ਕੇ ਪਾਉਂਦੇ ਆ। ਜਤਰ ਆਇਆ ਤਤਰ ਗਸ਼ਤੇ, ਜਿੱਧਰੋਂ ਆਇਆ ਸੀ ਉਸੇ ਪਾਸੇ ਨੂੰ ਜਾ, ਤੇਰੇ ਨਾਲ ਕੋਈ ਸੰਬੰਧ ਨਹੀਂ, ਤੇ ਭੂਤ ਬਣ ਕੇ ਕਿਤੇ ਨਾਲ ਹੀ ਨਾ ਘਰ ਦੇ ਆ ਜਾਵੇ। ਤੇ ਇਸ ਵਾਸਤੇ ਉੱਥੇ ਤਿਣਕੇ ਤੋੜ ਕੇ ਆ ਜਾਂਦੇ ਨੇ, ਸਾਥ ਛੱਡ ਜਾਂਦੇ
ਨੇ।
ਤੇ ਅੱਗੇ ਇਹਨਾਂ ਦੇ ਚੋਂ ਕੋਈ ਵੀ ਸਾਥੀ ਹੋ ਕੇ ਸਹਾਇਕ ਨਹੀਂ ਹੁੰਦਾ ਪਰਿਵਾਰ ਦੇ ਮੈਂਬਰਾਂ ਚੋਂ। ਇਹਨਾਂ ਪਰਿਵਾਰ ਦੇ ਮੈਂਬਰਾਂ ਨਾਲ ਤੂੰ ਪ੍ਰੇਮ ਕਰਕੇ ਆਪਣੀ ਜ਼ਿੰਦਗੀ ਉਮਰ ਬਤੀਤ ਕੀਤੀ।
ਤੀਜੇ ਕਰਮ ਵੀ ਇਸ
ਤੀਜੇ ਗੁਰੂ ਨਾਨਕ ਸਾਹਿਬ ਕਹਿੰਦੇ ਜੀਵ ਦੇ ਕਰਮ ਜਿਹੜੇ ਨੇ ਇਹ ਮਿੱਤਰ ਨੇ,
ਜੁਨਕ ਸੰਗੀ ਜਾਹੇ ਅਗੇਰੇ,
ਜਿਹੜੇ ਹਮੇਸ਼ਾ ਵਾਸਤੇ ਸਾਥੀ ਰਹਿੰਦੇ ਤੇ ਮਨੁੱਖ ਦੇ ਅੱਗੇ ਨਾਲ ਜਾਂਦੇ ਆ।
ਬੁਰੇ ਕੇ ਭਲੇ ਕਰੇ ਹੈ ਜੈਸੇ,
ਚਾਹੇ ਕਿਸੇ ਨੇ ਚੰਗੇ ਕਰਮ ਕੀਤੇ ਨੇ ਚਾਹੇ ਭੈੜੇ ਕਰਮ ਕੀਤੇ ਨੇ,
ਖਾਂਦੇ ਵੇ ਤਸ ਹਟੇ ਨਾ ਪੈਸੇ,
ਉਹ ਇਸ ਨੂੰ ਫਲ ਦਿੰਦੇ ਨੇ ਤੇ ਫਲ ਦਿੰਦੇ ਤੋਂ ਬਿਨਾਂ, ਦੇਣੇ ਤੋਂ ਬਿਨਾਂ ਕਰਮ ਜਿਹੜੇ ਉਹ ਮੁੜਦੇ ਨਹੀਂ।
ਹਿਰਦੇ ਵਿਚਾਰ ਕਰੀ ਜਾ,
ਇਸ ਤਰ੍ਹਾਂ ਆਪਣੇ ਹਿਰਦੇ ਚੰਗੀ ਤਰ੍ਹਾਂ ਵਿਚਾਰ ਨਿਰਣਾ ਕਰ,
ਭਲੇ ਕਰਮ ਨਾ ਦੀਜਾ।
ਕਰਕੇ ਇਹਨੂੰ ਧਨ ਨੂੰ ਨਾਲ ਲੈ ਕੇ ਜਾਣਾ ਤੇ ਇਹਨੂੰ ਚੰਗੇ ਕੰਮਾਂ ਦੇ ਵਿੱਚ ਖਰਚ ਦੇ, ਪੁੰਨ ਅਰਥੀ ਖਰਚ ਦੇ, ਸੇਵਾ ਦੇ ਅੰਦਰ ਖਰਚ, ਤੇ ਫਿਰ ਇਹੀ ਧਨ ਤੇਰਾ ਪਵਿੱਤਰ ਹੋਇਆ ਤੇਰਾ ਅੱਗੇ ਸਹਾਇਕ ਹੋਵੇਗਾ।
ਸਤਨਾਮ ਜਪੀਏ ਲਿਵਲਾਈ,
ਸਤਨਾਮ ਵਾਹਿਗੁਰੂ ਦਾ ਲਿਵਲਾ ਕੇ ਨਾਮ ਜਪਿਆ ਕਰ,
ਸਤਸੰਗਤ ਕੋ ਕਰੋ ਮਲਾਪਾ,
ਸਤਸੰਗਤ ਦੇ ਜਾ ਕੇ ਰੋਜ਼ ਜੁੜਿਆ ਕਰ,
ਆਪਣੇ ਵਿਕਾਰ ਕਲਾਪਾ,
ਇਹੋ ਜਿਤਨੇ ਵੀ ਕਲਾਪਾ ਸਮੂਹ ਵਿਕਾਰ ਨੇ ਇਹਨਾਂ ਨੂੰ ਛੱਡ ਦੇ।
ਇਸ ਪ੍ਰਕਾਰ ਸੁਣ ਗੁਰੂ ਕੀ ਬਾਣੀ,
ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਸੁਣ ਕੇ
ਸੁਣੀ ਜਨ ਮਨ ਮੈਂ ਭਰਮਾਨੀ,
ਦੁਨੀ ਜਨ ਨੇ ਆਪਣੇ ਮਨ ਦੇ ਚੰਗੀ ਮੰਨ ਲਈ ਕਿ ਮੇਰੀ ਕਲਿਆਣ ਦਾਇਕ ਹੈ।
ਦਰਬ ਇਕੱਠੋ ਕੀ ਜੇ ਤੋ,
ਜਿੰਨਾ ਸਾਧ ਸੰਗਤ ਜੀ ਬਹੁਤਾ ਧਨ ਇਕੱਠਾ ਕੀਤਾ ਹੋਇਆ ਸੀ,
ਸੰਤ ਨੇ ਹਿੱਤ ਖਰਚੋ ਸੰਤੇ ਤੋ,
ਸੰਤਾਂ ਦੇ ਵਾਸਤੇ ਸੇਵਾ ਦੇ ਅੰਦਰ ਬਹੁਤ ਸਾਰਾ ਇਸ ਨੇ ਖਰਚ ਦਿੱਤਾ,
ਪ੍ਰਕਾਰ ਕਰਾਏ
ਆਹਾਰ, ਅਨੇਕਾਂ ਤਰ੍ਹਾਂ ਦੇ ਭੋਜਨ ਜਾਗ ਪੌਣ ਦਾਨ ਇਸ ਤਰ੍ਹਾਂ ਕਰਵਾਉਣਾ ਕੀਤੇ,
ਸੰਤਨ ਕਰੇ ਪ੍ਰਸੰਨ ਮਜਵਾਰਾ,
ਤੇ ਭੋਜਨ ਸਵਾ ਕੇ ਤੇ ਸਾਧੂ ਮਹਾਤਮਾ ਨੂੰ ਇਸ ਨੇ ਪ੍ਰਸੰਨ ਕੀਤਾ,
ਬਹੁਤੇ ਵਸਤਰ ਸਵਾਏ ਪਹਿਰਾਏ,
ਬਹੁਤ ਸਾਰੇ ਵਸਤਰ ਜਿਹੜੇ ਸੀ ਸਾਧੂਆਂ ਨੂੰ ਸਮਾ ਕੇ ਪਹਿਨਾਉਣਾ ਕੀਤੇ,
ਸਤਸੰਗਤ ਸਮਾਂ ਬਿਤਾਏ,
ਸਤਸੰਗਤ ਦੇ ਅੰਦਰ ਮਿਲ ਕੇ ਸਮਾਂ ਬਤੀਤ ਕਰਨ ਲੱਗ ਪਿਆ,
ਸਿਮਰੇ ਵਾਹਿਗੁਰੂ ਸਤਨਾਮ,
ਤੇ ਵਾਹਿਗੁਰੂ ਸਤਨਾਮ ਦਾ ਇਹ ਸਿਮਰਨ ਕਰਦਾ ਹੈ।
ਅਜੇ ਵਿਅਰਥ ਜੇ ਘਰ ਕੇ ਕੰਮ,
ਤੇ ਜਿਹੜੇ ਘਰ ਦੇ ਵਿਅਰਥ ਕੰਮ ਸੀ ਉਹਨਾਂ ਨੂੰ ਛੱਡ ਦਿੱਤਾ,
ਤਤਕਾਲ ਬਸਾਲਾ,
ਸਤਸੰਗ ਜੀ ਛੇਤੀ ਇਹ ਦੁਨੀ ਚੰਦ ਨਿਹਾਲ ਹੋ ਗਿਆ,
ਉਪਦੇਸ਼ ਜੋ ਦਇਆ ਦਿਆਲਾ,
ਦਿਆਲੂ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਦਿੱਤਾ ਸੀ ਉਸ ਨੂੰ ਧਾਰਨ ਕਰ ਲਿਆ,
ਇਸ ਤੇ ਵਿਦਾ ਹੋਏ ਬਦਨੀਕੀ,
ਇਸ ਤੋਂ ਸਾਧ ਸੰਗਤ ਜੀ ਚੰਗੀ ਤਰ੍ਹਾਂ ਮਹਾਰਾਜ ਵਿਦਾ ਹੋ ਕੇ
ਸਿਮਰਤ ਸੁਧ ਕੀਨੀ ਭਗਨੀ ਕੀ,
ਤੇ ਉਧਰ ਗੁਰੂ ਨਾਨਕ ਸਾਹਿਬ ਦੇ ਭੈਣ ਨਾਨਕੀ ਨੇ ਯਾਦ ਕੀਤਾ ਸਤਿਗੁਰਾਂ ਦਾ ਵਚਨ ਸੀ ਵੀ ਕਿੱਥੇ ਹੋਵਾਂ ਨਾ ਮੈਂ, ਤੇ ਜਦੋਂ ਭੈਣ ਜੀ ਤੁਸੀਂ ਯਾਦ ਕਰੋਗੇ ਉਸ ਵੇਲੇ ਹਾਜ਼ਰ ਹੋਵਾਂਗਾ। ਤੇ ਉਧਰ ਭੈਣ ਜੀ ਦੀ ਯਾਦ ਦੀ ਖਬਰ ਜਿਹੜੀ ਸੀ ਪਹੁੰਚ ਗਈ। ਭਾਈ ਮਰਦਾਨੇ ਗੁਰੂ ਨਾਨਕ ਸਾਹਿਬ ਨੇ ਬਾਣੀ ਆਖੀ, ਭਾਈ ਮਰਦਾਨੇ ਭੈਣ ਨਾਨਕ ਜੀ ਨੇ ਸਾਨੂੰ ਯਾਦ ਕੀਤਾ
ਸੁਲਤਾਨਪੁਰੇ ਸੁਗਲੀ
ਤੇ ਚੱਲ ਆਪਾਂ ਸੁਲਤਾਨਪੁਰ ਦੇ ਖਬਰ ਲਈਏ।
ਬੇਬੇ ਜੀ ਕੀ ਖੁਸ਼ੀ ਕਰੀ ਜਾ,
ਭੈਣ ਜੀ ਵੀ ਜਾ ਕੇ ਆਪਾਂ ਪ੍ਰਸੰਨਤਾ ਨੂੰ ਪ੍ਰਸੰਨ ਕਰੀਏ। ਗੁਰੂ ਨਾਨਕ ਸਾਹਿਬ ਇੱਕ ਸ਼ਿੰਦੇ ਤੇ ਚਲੇ ਗਏ, ਜਿੱਥੇ ਸੁਲਤਾਨਪੁਰੇ ਨਗਰ ਸੀ ਉੱਥੇ ਪਹੁੰਚ ਗਏ। ਜਦੋਂ ਭੈਣ ਨਾਨਕ ਜੀ ਦੇ ਘਰ ਵਿੱਚ ਇਹ ਪ੍ਰਵੇਸ਼ ਹੋਏ,
ਹੱਥ ਭਰੀ ਤੂਰ ਨਿਰਠ ਤਬ ਹੀ,
ਤੇ ਸਾਧ ਸੰਗਤ ਦੀ ਪ੍ਰਸੰਨਤਾ ਨਾਲ ਹਿਰਦਾ ਘਰ ਗਿਆ ਤੇ ਛੇਤੀ ਉੱਥੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਮੱਥਾ ਟੇਕਣ ਵਾਸਤੇ ਕਾਹਲੀ ਕੀਤੀ, ਨੇਤਰਾਂ ਤੋਂ ਸਾਧ ਸੰਗਤ ਜੀ ਜਲ ਦੀਆਂ ਧਾਰਾਂ ਬਹਾਤੀਆਂ।
ਪਰਮੇਸ਼ਰ ਕਹਿਣ ਹਿਤ
ਸਤਿਗੁਰਾਂ ਨੇ ਇਸ ਦੇ ਸੇਸ ਨੂੰ ਆਪਣੇ ਹੱਥਾਂ ਤੇ ਰੱਖ ਰੱਖ ਆਪਣੇ ਲੈ ਲਿਆ ਤੇ ਵੱਡੀ ਭੈਣ ਜਾਣ ਕੇ ਇਸ ਤਰ੍ਹਾਂ ਬਚਨ ਆਖੇ, ਗੁਰੂ ਨਾਨਕ ਸਾਹਿਬ ਜੀ ਪੜ੍ਹਨ ਦੇ ਉੱਤੇ ਬੈਠ ਗਏ। ਇੰਨੇ ਚਿਰ ਨੂੰ ਭਾਈ ਜੈ ਰਾਮ ਜੀ ਨਾਨਕ ਜੀ ਦੇ ਪਤੀ ਚੱਲ ਕੇ ਆ ਗਏ। ਦਰਸ਼ਨ ਸਾਧ ਸੰਗਤ ਜੀ ਵੇਖ ਕੇ ਮਨ ਵਿੱਚ ਬਹੁਤ ਪ੍ਰਸੰਨ ਹੋਏ,
ਹਰਬੰਦਨ ਵੈਸੇ ਕਰ ਪ੍ਰੇਮਾ,
ਮੱਥਾ ਟੇਕ ਕੇ ਪ੍ਰੇਮ ਕਰਕੇ ਬੈਠ ਗਿਆ।
ਪਰਸਪਰ ਕੁਸ਼ਲੰ ਖੇਮਾ,
ਆਪੋ ਵਿੱਚ ਹੀ ਸੁਖ ਆਨੰਦ ਜਿਹੜੀ ਸੀ ਪੁੱਛਣਾ ਕੀਤੇ, ਕਹਿਣ ਲੱਗੇ ਜੀ ਬਹੁਤ ਸਾਰੇ ਸਾਲ ਹੋ ਗਏ ਆਪ ਜੀ ਦੇ ਦਰਸ਼ਨ ਕੀਤੇ ਤੋਂ ਬਿਨਾਂ।
ਭਗਨੀ ਗੇਰ ਸੁਣੋ
ਕਹਿ ਕੇ ਭੈਣ ਜੀ ਨੇਤਰਾਂ ਚੋਂ ਪਾਣੀ ਸੁੱਟਦੇ
ਨੇ, ਵਿਸਾਰ ਦੀ ਉਹ ਨਿਜ ਮਨ ਤੇ,
ਦਾਦਾ ਜੀ ਤੁਸੀਂ ਆਪਣੇ ਮਨ ਤੋਂ ਸਾਨੂੰ ਭੁਲਾ ਦਿੱਤਾ,
ਦਰਸ਼ਨ ਤੇ
ਆਪ ਜੀ ਦੇ ਦਰਸ਼ਨ ਕਰਕੇ ਮਨ ਵਿੱਚ ਪ੍ਰਸੰਨਤਾ ਹੁੰਦੀ ਆ।
ਬੋਲੋ ਜੈ ਰਾਮ,
ਹੱਥ ਜੋੜ ਕੇ ਜੈ ਰਾਮ ਜੀ ਬੋਲੇ,
ਕਰਨਾ ਕਰੋ ਰਹੋ ਅਬ ਧਾਮਾ,
ਕਿਰਪਾ ਦ੍ਰਿਸ਼ਟੀ ਕਰੋ ਹੁਣ ਇੱਥੇ ਘਰ ਦੇ ਵਿੱਚ ਰਹੋ,
ਜੈਸੇ ਸਿਮਰੋ ਸਦਾ ਗੋਬਿੰਦੰ,
ਘਰ ਦੇ ਵਿੱਚ ਬੈਠੇ ਵਾਹਿਗੁਰੂ ਦਾ ਸਿਮਰਨ ਕਰੋ,
ਹਮਕੋ ਦੇਵ ਕਰੋ ਅਨੰਦਨ,
ਸਾਡੇ ਤਾਈਂ ਆਨੰਦ ਖੁਸ਼ੀ ਦਿੰਦੇ ਰਹੋ,
ਸ੍ਰੀ ਚੰਦ ਬਾਹਰ ਤੇ ਆਇਓ।
ਇੰਨੇ ਚਿਰ ਨੂੰ ਸਤਿਗੁਰਾਂ ਦੇ ਵੱਡੇ ਸਾਹਿਬਜ਼ਾਦੇ ਸ੍ਰੀ ਚੰਦ ਜੀ ਬਾਹਰੋਂ ਆ ਗਏ,
ਨਮਸਕਾਰ ਕਰ ਉਰ ਰਖਾਇਓ,
ਨਮਸਕਾਰ ਕੀਤੀ ਮਨ ਵਿੱਚ ਬਹੁਤ ਪ੍ਰਸੰਨ ਹੋਏ।
ਵੈਸੇ ਮਿਲ ਕੇ ਸਰਬ ਸਮੀਪਾ,
ਤੇ ਸਾਧ ਸੰਗਤ ਜੀ ਇਸ ਤਰ੍ਹਾਂ ਬੈਠ ਗਏ ਮਿਲ ਕੇ ਸਾਰੇ ਨੇੜੇ ਨੇੜੇ,
ਬਚਨ ਭਨੇ ਬੇਦੀ ਕੁਲ ਦੀਪਾ,
ਬੇਦੀਆਂ ਦੇ ਕੁਲ ਦੇ ਦੇਵਾ ਸਰੂਪ ਗੁਰੂ ਨਾਨਕ ਸਾਹਿਬ ਨੇ ਬਚਨ ਆਖੇ,
ਦੇਸ਼ ਵਿਦੇਸ਼ ਦੇਖਣ ਹਿਤਾ,
ਦੇਸਾਂ ਪ੍ਰਦੇਸਾਂ ਨੂੰ ਦੇਖਣ ਵਾਸਤੇ ਤੇ ਔਰ ਸਿੱਖ ਜਗਤ ਦੀ ਕਲਿਆਣ ਕਰਨ ਵਾਸਤੇ ਸੰਸਾਰ ਦੇ
ਜਾਤੇ ਰਹੋ ਨਾ ਜਾਤ ਨਕੇਤਾ,
ਇਸ ਵਾਸਤੇ ਭੈਣ ਜੀ ਹੁਣ ਘਰ ਦੇ ਰਿਹਾ ਨਹੀਂ ਜਾਂਦਾ।
ਜਬ ਤੱਕ ਜਬ ਸਿਮਰਨ ਕਰ ਹੁਣ ਤੂੰ ਮੇਰਾ,
ਜਦੋਂ ਤੁਸੀਂ ਮੈਨੂੰ ਯਾਦ ਕਰੋਗੇ,
ਸਭ ਸਮੀਪ ਆਓ ਬਿਨ ਦੇਰਾ,
ਉਦੋਂ ਅਸੀਂ ਤੁਹਾਡੇ ਕੋਲ ਆਵਾਂਗੇ ਬਿਨਾਂ ਦੇਰ ਤੋਂ।
ਬਹੁ ਪ੍ਰਕਾਰ ਦੇ ਧੀਰਜ ਸਭ ਹੀ,
ਬਹੁਤ ਤਰ੍ਹਾਂ ਸਾਧ ਸੰਗਤ ਜੀ ਹੌਸਲਾ ਦੇ ਕੇ ਸਾਰਾ
ਰਹਿਣ ਬਸੇਰਾ ਕੀਏ ਤਹਿ ਤਬ ਹੀ,
ਰਾਤ ਨੂੰ ਉੱਥੇ ਬਸੇਰਾ ਬਸਣਾ ਕੀਤਾ,
ਹੋਰ ਹੋਤ ਮਿਲ ਕੇ ਸਭ ਸਾਥਾ,
ਸਵੇਰ ਹੁੰਦੇ ਸਾਧ ਸੰਗਤ ਜੀ ਮਿਲ ਕੇ ਸਾਰਿਆਂ ਦੇ ਤਾਈਂ,
ਨਮਨ ਕਰਿਓ ਬੇਦੀ ਕੁਲ ਨਾਥਾ,
ਬੇਦੀਆਂ ਦੇ ਕੁਲ ਦੇ ਨਾਲ ਗੁਰੂ ਨਾਨਕ ਸਾਹਿਬ ਨੇ ਚਲਣਾ ਕੀਤਾ,
ਪੂਰਨ ਮਾਤ ਪਿਤਾ ਕੀ ਚਾਹੂ,
ਤੇ ਮਾਤਾ ਪਿਤਾ ਦੀ ਜਿਹੜੀ ਚਾਹਨਾ ਸੀ ਉਹ ਪੂਰੀ ਕਰਨ ਵਾਸਤੇ,
ਤਲਵੰਡੀ ਪਹੁੰਚੇ ਦੁਖਦਾਹੂ,
ਲੋਕਾਂ ਨੂੰ ਸਾੜਨ ਵਾਲੇ ਗੁਰੂ ਨਾਨਕ ਦੇਵ ਜੀ ਆਪਣੇ ਜਨਮ ਨਗਰ ਰਾਏ ਭੋਏ ਦੀ ਤਲਵੰਡੀ ਵਿੱਚ ਪਹੁੰਚ ਗਏ,
ਦੋਏ ਪੋਸ ਪਾਰੀ ਕੂਪ ਜੋ ਨੀਕਾ,
ਤਲਵੰਡੀ ਤੋਂ ਦੋ ਕੋਹ ਦੇ ਉੱਤੇ ਭਾਈ ਬਾਲੇ ਦੇ ਪਿਤਾ ਚੰਦਰ ਭਾਨ ਦਾ ਖੂਹ ਸੀ,
ਛਾਇਆ ਸੰਗਨੇ ਜਹਾਂ ਰਮਣੀਕਾ,
ਜਿੱਥੇ ਗਰਸ਼ਾਂ ਦੀ ਛਾਂ ਜਿਹੜੀ ਸੀ ਸੰਘਣੀ ਤੇ ਔਰ ਬੜੀ ਸੁੰਦਰ ਸੀ,
ਬੈਠ ਗਏ ਜਾਗੀ ਗੁਰ ਤੇ ਥਾਈ,
ਜਗਤ ਦੇ ਮਾਲਕ ਸਤਿਗੁਰੂ ਮਹਾਰਾਜ ਜੀ ਉੱਥੇ ਬੈਠ ਗਏ,
ਵੇ ਘੜਕਾ ਜਬ ਦੀਨ ਬਤਾਈ,
ਜਦੋਂ ਦੋ ਘੜੀਆਂ ਬਤੀਤ ਕਰ ਦਿੱਤੀਆਂ,
ਹੱਥ ਬੰਨ ਬੋਲਿਓ ਮਰਦਾਨਾ,
ਹੱਥ ਜੋੜ ਕੇ ਭਾਈ ਮਰਦਾਨਾ ਬੋਲਿਆ,
ਮੇਰੇ ਕੋ ਆ ਗਿਆ ਕਰੋ ਬਖਾਨਾ,
ਮੈਨੂੰ ਸੱਚੇ ਪਾਤਸ਼ਾਹ ਆਗਿਆ ਦਿਓ,
ਟੰਗ ਲਿਆ ਹੂੰ ਸੁਧ ਅਭੀ,
ਮੈਂ ਆਪਣੇ ਪਰਿਵਾਰ ਦੀ ਖਬਰ ਸਾਰ ਹੁਣੇ ਲੈ ਆਵਾਂ,
ਭੈ ਮ੍ਰਿਤ ਕਹਿ ਜੀਵਤ ਸਿਫਤ ਸਭੀ
ਇਸ ਵਾਸਤੇ ਕੋਈ ਮਰ ਗਏ ਤੇ ਜਿਉਂਦੇ ਨੇ ਸਾਰੇ
ਬਹੁਤ ਬਰਖ ਮੈਂ ਨਿਜਪੁਰ ਆਏ
ਬੜੇ ਸਾਲਾਂ ਤੋਂ ਬਾਅਦ ਆਪਣੇ ਪਿੰਡ ਵਿੱਚ ਆਏ
ਜਿਸੇ ਬਹੁਤ ਫੇਰ ਪਾਏ
ਜਦੋਂ ਦੇ ਇੱਥੋਂ ਨਿਕਲੇ ਆ ਮੁੜ ਕੇ ਆਪਾਂ ਫੇਰਾ ਗੋੜਾ ਨਹੀਂ ਪਾਇਆ
ਕਰ ਵਿਕਸੇ ਕਿਰਪਾ ਨੇ ਕੀਤਾ
ਸੁਣ ਕੇ ਭਾਈ ਮਰਦਾਨੇ ਦੇ ਬਚਨ ਤੇ ਕਿਰਪਾ ਦੇ ਘਰ ਗੁਰੂ ਨਾਨਕ ਸਾਹਿਬ ਜੀ ਹੱਸ ਪਏ
ਬੋਲੇ ਹਰਕ ਦੇਣ
ਭਾਈ ਮਰਦਾਨੇ ਨੂੰ ਖੁਸ਼ ਕਰਨ ਵਾਸਤੇ ਸਤਿਗੁਰੂ ਮਹਾਰਾਜ ਜੀ ਬੋਲੇ
ਜੇ ਤੇਰੇ ਸੰਬੰਧੀ ਮਰ ਹੈ
ਕਹਿੰਦੇ ਮਰਦਾਨਾ ਜੇ ਕਰਕੇ ਤੇਰੇ ਸੰਬੰਧੀ ਮਰ ਜਾਣਗੇ
ਅਵਰਤਾਜ ਹਮ ਜਾਗੀ ਕਸ ਕਰ ਹੈ
ਤੇਰਾ ਦੁਨੀਆਂ ਦੇ ਪਰਉਪਕਾਰ ਦੇ ਕੰਮ ਅਸੀਂ ਕਾਹਦੇ ਵਾਸਤੇ ਕਰਨੇ ਆ
ਮੁਹਬਤ ਨਾ ਚਿੰਤਾ ਕਰੀਏ
ਤੇ ਸਾਡੇ ਹੁੰਦਿਆਂ ਤੇ ਪਰਿਵਾਰ ਦੀ ਨਾ ਚਿੰਤਾ ਕਰਿਆ ਕਰ
ਨਿਤ ਨਾ ਜਮ ਕੋ ਤਰਾਸ ਵਿਚਰੀਏ
ਤੇਰੇ ਪਰਿਵਾਰ ਦੇ ਨੇੜੇ ਜਮਾਂ ਦਾ ਡਰ ਨਹੀਂ ਆ ਸਕੇਗਾ
ਅਬ ਤੋਂ ਮਨ ਐਸੀ ਆਈ
ਜੇ ਕਰਕੇ ਇਸ ਤਰ੍ਹਾਂ ਦੀ ਤੇਰੇ ਮਨ ਵਿੱਚ ਸੋਚ ਆ ਗਈ
ਪਟੰਬ ਸਰਬ ਤੋਂ ਜਾਈ
ਤਾਂ ਤੂੰ ਆਪਣੇ ਪਰਿਵਾਰ ਨੂੰ ਜਾ ਕੇ ਮਿਲਿਆ
ਸਾਨੂੰ ਤੇ ਸਮੀਪ ਦੇ ਜਾਵੋ
ਜੇ ਕਰਕੇ ਸਾਡੇ ਪਿਤਾ ਕਾਲੂ ਬਾਬਾ ਕਾਲੂ ਜੀ ਦੇ ਪਾਸ ਜਾਵੋ
ਅਮਰੀ ਸੁਧ ਨੇ ਤੈਨੂੰ ਸੁਣਾਵੋ
ਤੇ ਕਹਿੰਦੇ ਸਾਡੀ ਖਬਰ ਨੀ ਉਹਨਾਂ ਨੂੰ ਦੱਸਣੀ
ਜਿਨ ਪਰਿਵਾਰ ਬਾਹਰ ਤੂੰ ਆਵੋ
ਆਪਣੇ ਪਰਿਵਾਰ ਨੂੰ ਮਿਲ ਕੇ ਤੁਸੀਂ ਵਾਪਸ ਆ ਜਾਓ
ਕਰਕੇ ਮੋਹ ਨਾ ਬਿਲ ਲਗਾਵੋ
ਤੇ ਬਹੁਤਾ ਮੋਹ ਨੀ ਕਰਨਾ ਤੇ ਦੇਰ ਨਾ ਲਾਈ
ਮਰਦਾਨਾ ਸੁਣ ਬਚ ਗੁਰ ਕੋ
ਸਾਧ ਜੀ ਗੁਰੂ ਨਾਨਕ ਸਾਹਿਬ ਦੇ ਬਚਨ ਸੁਣ ਕੇ ਮਰਦਾਨਾ ਕਹਿੰਦਾ
ਜਾਵੋ ਮੈਂ ਘਰ ਕੋ
ਕਹਿੰਦਾ ਮਹਾਰਾਜ ਤੁਸੀਂ ਕਹਿ ਤਾਂ ਦਿੱਤਾ ਘਰ ਚਲੇ ਜਾ ਤੇ ਲੈ ਕੇ ਕੀ ਜਾਵਾਂ ਘਰ ਵਿੱਚ
ਬਤਾਏ
ਬਹੁਤ ਸਾਰੇ ਸਾਲ ਤੁਹਾਡੇ ਨਾਲ ਘਰ ਤੋਂ ਬਾਹਰ ਬਤੀਤ ਕਰ ਦਿੱਤੇ
ਦੇ ਨੂੰ ਜਾਏ
ਮੈਂ ਖਾਲੀ ਨੂੰ ਜੇ ਲੈ ਕੇ ਕੀ ਜਾਵਾਂ ਕੀ ਦਿਆਂਗਾ ਉੱਥੇ ਜਾ ਕੇ ਗੁਰੂ ਨਾਨਕ ਸਾਹਿਬ ਦੀ ਆਗਿਆ ਵਿੱਚ ਸਾਰੇ ਬ੍ਰਹਿਮੰਡਾਂ ਦੀ ਮਾਇਆ ਹੈ ਮਹਾਰਾਜ ਕਹਿੰਦੇ ਰੋੜਾਂ ਦਾ ਢੇਰ ਆ ਦੋ ਮੁੱਠਾਂ ਚੱਕ ਕੇ ਲੈ ਜਾ
ਸੰਦੇਹ ਮਟਾਵੋ
ਤੇ ਬੱਲੇ ਬੱਲਾ ਤੇ ਆਪਣੀ ਸ਼ੰਕਾ ਮੇਟ ਦੇ
ਘਰ ਮੈਂ ਜਾਓ ਖੋਲ ਦਿਓ ਤਾਹੀ
ਤੇ ਰਸਤੇ ਵਿੱਚ ਨਾ ਖੋਲ ਕੇ ਦੇਖਣ ਲੱਗ ਪਏ ਜਦੋਂ ਘਰ ਵਿੱਚ ਗਿਆ ਤੇ ਇਹਦੀ ਗੰਢ ਖੋਲ ਦੇ
ਸੋ ਜੇ ਚਹੋ ਮਨ ਮਾਹੀ
ਤੇ ਜੋ ਮਨ ਵਿੱਚ ਆਏਗਾ ਨਾ ਉਹੀ ਬਣ ਜਾਏਗਾ
ਇੱਕ ਮੁੱਠ ਤਬਲੇ ਮਰਦਾਨੇ
ਬਸ ਇੱਕ ਮੁੱਠ ਰੋੜਾਂ ਦੀ ਮਰਦਾਨੇ ਲੈ ਕੇ
ਬੰਦੇ ਆਪਣੇ ਪਾਟੀ ਸੰਗਾਨੇ
ਆਪਣੇ ਬਸਤਰ ਦੇ ਨਾਲ ਸਾਧ ਸੰਗ ਜੀ ਬੰਨ ਲਏ
ਕਰਿਓ ਆਨੰਦ ਨਿਕੇਤ ਸੁਧਾਰਾ
ਬਹੁਤ ਹੀ ਖੁਸ਼ ਹੋ ਕੇ ਆਪਣੇ ਘਰ ਨੂੰ ਚੱਲ ਪਿਆ
ਮਿਲੋ ਜਾਏ ਆਪਣੇ ਪਰਿਵਾਰ
ਆਪਣੇ ਪਰਿਵਾਰ ਦੇ ਜਾ ਕੇ ਮਿਲਿਆ
ਗੰਢ ਤੀਰ ਕੀ ਖੋਲੀ ਜਬਹੀ
ਜਦੋਂ ਸਾਧ ਸੰਗ ਜੀ ਆਪਣੇ ਬਸਤਰ ਦੀ ਗੰਢ ਖੋਲੀ
ਕੰਚਨ ਸਰਬ ਮਲੋਟੋ ਤਬਹੀ
ਰੋੜ ਸਾਧ ਸੰਗ ਜੀ ਸੋਨਾ ਬਣਿਆ ਹੋਇਆ ਸਾਰਾ ਵੇਖਿਆ
ਪਾਪ ਕੰਮ ਕੋ ਨੰਦ ਭਾਰੀ
ਸਾਰੇ ਪਰਿਵਾਰ ਨੂੰ ਖੁਸ਼ੀਆਂ ਚੜ ਗਈਆਂ
ਸੁਨਤ ਭੈ ਪੁਰ ਮੈਂ ਨਰ ਨਾਰੀ
ਸਾਰੇ ਇਸਤਰੀ ਪੁਰਸ਼ਾਂ ਨੇ ਸੁਣ ਲਿਆ ਤੇ ਭਾਈ ਮਰਦਾਨਾ ਅੱਜ ਆਇਆ
ਸ੍ਰੀ ਨਾਨਕ ਸੰਗੀ ਮਰਦਾਨਾ
ਗੁਰੂ ਨਾਨਕ ਸਾਹਿਬ ਦਾ ਸਾਥੀ ਭਾਈ ਮਰਦਾਨਾ
ਹਿਰਤ ਵੈਰ ਕੋ ਕਾਲ ਬਤਾਨਾ
ਜਿਸ ਨੇ ਸਤਿਗੁਰਾਂ ਦੇ ਨਾਲ ਕਰਦਿਆਂ ਬਹੁਤ ਹੀ ਬਾਹਰ ਸਮਾਂ ਬਤੀਤ ਕੀਤਾ
ਅੱਜ ਆਵਾ ਆਪਣੇ ਘਰ ਬੀਤੂ
ਕਹਿੰਦੇ ਨੇ ਕਿ ਅੱਜ ਆਪਣੇ ਘਰ ਦੇ ਚ ਆਇਆ
ਉਸ ਨੂੰ ਆਏ ਉਚਿਆਰ ਨੀਤੂ
ਕਿਉਂ ਸੁਣ ਕੇ ਦਿਨੇ ਉੱਤੇ ਨੀਵੇਂ ਸਾਰੇ ਲੋਕ ਸੀ ਗਰੀਬ ਤੇ ਅਮੀਰ ਮਿਲਣ ਆਏ
ਪੀਰਪੁਰ ਤੇ ਟੇਕਰ ਹੋਈ
ਭਾਈ ਮਰਦਾਨੇ ਦੇ ਘਰ ਵਿੱਚ ਬੜਾ ਕੱਟ ਹੋ ਗਿਆ
ਮੇਰੇ ਕੁਸਲਾ ਬੁੱਝੇ ਸਭ ਕੋਈ
ਮਿਲ ਕੇ ਸਾਰੇ ਸੁੱਖ ਆਨੰਦ ਪੁੱਛਦੇ ਆ
ਕਰੇ ਪਰਸਪਰ ਨਾਲ ਬਖਿਆ ਨਾ
ਆਪੋ ਵਿੱਚ ਹੀ ਲੋਕ ਸਾਧ ਸੰਗੀਓ ਗੱਲਾਂ ਬਾਤਾਂ ਕਰਦੇ ਆ
ਨਾਨਕ ਸੰਗ ਥਾ ਮਰਦਾਨਾ
ਦਿਲ ਲੈ ਰਹੀ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਦੇ ਨਾਲ ਸੀ
ਜਾਂਦੇ ਸੁਭੀ ਸੁਭਾਏ ਪਾਤੇ ਕੋ
ਕਹਿੰਦੇ ਇਹਦਾ ਸੁਭਾਅ ਦਾ ਸੰਤਾਂ ਵਾਲਾ ਚੰਗਾ ਬਣ ਗਿਆ
ਸਮਨਾ ਤੇ ਨਿਰਮਲ ਉਰਜੇ ਕੋ
ਸਾਰੇ ਬੰਦਿਆਂ ਤੋਂ ਇਸ ਦਾ ਹਿਰਦਾ ਪਵਿੱਤਰ ਹੋ ਗਿਆ ਇਹ ਤਾਂ ਮਰਾਸੀ ਬੰਦਾ ਸੀ ਤੇ ਤਰ੍ਹਾਂ ਕਰਦਾ ਸੀ
ਮਦਰ ਬਚਨ ਸਭ ਸੰਗ ਬਖਾਨਤੀ
ਦੇਖੋ ਹੁਣ ਬੋਲੇ ਵੀ ਬਦਲ ਗਏ ਆ ਤੇ ਸਾਰਿਆਂ ਨੂੰ ਮਿੱਠੇ ਬਚਨ ਕਹਿੰਦਾ
ਭਲੀ ਰੀਤ ਕਰਕੇ ਸਨਮਾਨਤੀ
ਬੜੇ ਚੰਗੇ ਢੰਗ ਦੇ ਨਾਲ ਸਭ ਦਾ ਸਤਿਕਾਰ ਕਰਦਾ
ਇੱਕ ਮਹੂਰਤ ਸਦਨ ਬਤਾਇਆ
ਦੋ ਘੜੀਆਂ ਸਾਧ ਸੰਗ ਜੀ ਮਰਦਾਨਾ ਆਪਣੇ ਘਰ ਦੇ ਚ ਰਿਹਾ
ਮੇਰੇ ਪਰਿਵਾਰ ਦੇ ਹਰਖਾਇਆ
ਆਪਣੇ ਪਰਿਵਾਰ ਨੂੰ ਮਿਲ ਕੇ ਹਿਰਦੇ ਚ ਬੜਾ ਪ੍ਰਸੰਨ ਹੋਇਆ
ਅਪਰ ਜੇ ਲੋਕ ਮਿਲਣ ਤੁਸੀਂ ਆਏ
ਹੋਰ ਜਿਹੜੇ ਨਗਰ ਦੇ ਲੋਕੀ ਇਸ ਨੂੰ ਮਿਲਣ ਵਾਸਤੇ ਆਏ ਸਨ
ਮੇਰੇ ਭਾਵ ਤਾਰੀ ਸਭ ਸੁਖ ਪਾਏ
ਬੜਾ ਪ੍ਰੇਮ ਧਾਰ ਕੇ ਉਹਨਾਂ ਨੂੰ ਮਿਲਿਆ ਤੇ ਸਭ ਨੇ ਬੜੀਆਂ ਖੁਸ਼ੀਆਂ ਸੁਖ ਪਾਏ
ਵਰਨ ਸੇਤੀ ਹੰਸ ਬਾਣੀ
ਭਾਈ ਸੰਤੋਖ ਸਿੰਘ ਜੀ ਅਗਲਾ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਮੰਗਲ ਕਰਦੇ ਨੇ ਬਾਣੀ ਕੈਸੀ ਹੈ ਵਰਨ ਸੇਤ ਵਰਨ ਕਹਿੰਦੇ ਰੰਗ ਨੂੰ ਸੇਤ ਕਹਿੰਦੇ ਨੇ ਚਿੱਟੇ ਨੂੰ ਤੇ ਇਸ ਵਾਸਤੇ ਜੋ ਚਿੱਟਾ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਹੈ ਤੇ ਵਾਹਿਗੁਰੂ ਪਰਮੇਸ਼ਰ ਦਾ ਤੇ ਇਸ ਢੰਗ ਦੇ ਨਾਲ ਗਿਆਨ ਹੈ ਤੇ ਉਸ ਦੇ ਰੰਗ ਵਾਲੀ ਤੇ ਹੰਸ ਵੰਨ ਨੇ ਤੇ ਹੰਸ ਵੰਨ ਜਿਸ ਨੇ ਆਪਣੇ ਹਿਰਦੇ ਨੂੰ ਵਿਵੇਕੀ ਬਣਾ ਲਿਆ ਹੈ। ਇਸ ਵਿਵੇਕ ਹੰਸ ਦੇ ਉੱਤੇ ਸਵਾਰ ਹੋਣ ਵਾਲੀ ਵਿਵੇਕੀ ਬਾਣੀ, ਵਿਵੇਕੀ ਬੰਦਾ ਹੀ ਬਾਣੀ ਦੀ ਵਿਚਾਰ ਕਰ ਸਕਦਾ ਹੈ ਤੇ ਇਸ ਵਾਸਤੇ ਐਸੇ ਵਿਵੇਕ ਦੇ ਹੰਸ ਦੇ ਉੱਤੇ ਵਿਵੇਕੀ ਜੋ ਮਨ ਬਣ ਗਿਆ ਤੇ ਉਹਦੇ ਉੱਤੇ ਟਿਕਣ ਵਾਲੇ
ਜੋ ਜਗਬਾਣੀ ਰੂਪ
ਉਹ ਸਾਰੇ ਸੰਸਾਰ ਦੇ ਅੰਦਰ ਤੇ ਬਾਣੀ ਪ੍ਰਕਾਸ਼ ਰੂਪ ਹੈ, ਚਾਨਣ ਦਿੰਦੀ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਬਸੈ ਮਨ ਆਏ
ਬੰਧਨ ਕਰ ਭਰੇ
ਤੇ ਉਹ ਸੰਤ ਰੂਪ ਬਾਣੀ ਦੇ ਗੁਰਬਾਣੀ ਦੇ ਪਦ ਸ਼ਬਦਾਂ ਦੇ ਉੱਤੇ ਸ਼ਬਦਾਂ ਉਤਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਤੇ ਚੰਗੀ ਤਰ੍ਹਾਂ ਮੱਥਾ ਟੇਕ ਕੇ
ਮਨੋ ਕਥਾ ਰੂਪ
ਅੱਗੇ ਅਨੂਪ ਸੁੰਦਰ ਬੇਮਿਸਾਲ ਗੁਰੂ ਨਾਨਕ ਸਾਹਿਬ ਦੀ ਕਥਾ ਵਰਣਨ ਕਰਦਾ ਹਾਂ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਇਸ ਗ੍ਰੰਥ ਦੇ ਕਰਤਾ
ਸ੍ਰੀ ਬਾਲਾ ਸੁੰਦਰਵਾਤੀ ਚੌਪੀ ਦੋ ਘੜਕਾ ਬੀਤੇ ਤਤਕਾਲੂ
ਦੋ ਘੜੀਆਂ ਸਾਰ ਸਿੰਘ ਜੀ ਬੜੇ ਛੇਤੀ ਜਿਸ ਵੇਲੇ ਬਤੀਤ ਹੋਈਆਂ ਤਤਕਾਲੂ ਛੇਤੀ
ਕਾਲੂ
ਜਿੱਥੇ ਬਾਬੇ ਕਾਲੂ ਦਾ ਘਰ ਸੀ ਮਰਦਾਨਾ ਉਸ ਪਾਸੇ ਨੂੰ ਚੱਲ ਪਿਆ
ਅੱਗੇ ਸ੍ਰੀ ਨਾਨਕ ਕੀ ਮਾਤਾ
ਅੱਗੋਂ ਗੁਰੂ ਨਾਨਕ ਸਾਹਿਬ ਦੇ ਮਾਤਾ ਤ੍ਰਿਪਤਾ ਜੀ ਮਰਦਾਨਾ ਬਾਬੇ ਕਾਲੂ ਜੀ ਦੇ ਘਰ ਨੂੰ ਚੱਲਿਆ ਜਾ ਰਿਹਾ ਤੇ ਅੱਗੋਂ ਗੁਰੂ ਨਾਨਕ ਸਾਹਿਬ ਦੇ ਮਾਤਾ ਜੀ
ਤ੍ਰਿਪਤਾ ਨਾਮ ਜੋ ਥੀ ਬਕਿਆ ਤਾ
ਤ੍ਰਿਪਤਾ ਕਰਕੇ ਜਿਹਨਾਂ ਦਾ ਨਾਮ ਪ੍ਰਗਟ ਸੀ
ਅਭਿਆ ਜਭਿਆਤ ਦੇਖਿਓ ਮਰਦਾਨਾ
ਤੇ ਜਿਸ ਵੇਲੇ ਭਾਈ ਮਰਦਾਨੇ ਨੂੰ ਆਉਂਦਾ ਹੋਇਆ ਦੇਖਿਆ ਮਾਤਾ ਤ੍ਰਿਪਤਾ ਨੇ
ਦਰਸੋ ਲਾਇ ਬਰਾਗ ਬੋਠਾਨਾ
ਤੇ ਭਾਈ ਮਰਦਾਨੇ ਨੂੰ ਗੜ ਨਾਲ ਲਾ ਕੇ ਬਹੁਤ ਹੀ ਬੈਰਾਗ ਕੀਤਾ
ਮੂਲ ਸਰਤਾ ਸੋ ਕਰਵਾ
ਮਾਨੂੰ ਜਿਹੜਾ ਮੋਹ ਸੀ ਇੱਕ ਨਦੀ ਦਾ ਰੋਡ ਬਣ ਗਿਆ
ਧੀਰਜ ਸਿਖਤਾ ਸੇਤ ਅਨੁਸਾਹ
ਜਿਹੜੀ ਧੀਰਜ ਦਾ ਸਾਧ ਸੰਗਤ ਜੀ ਤੇ ਸਿਖਤਾ ਤੇ ਧੀਰਜ ਜਿਹੜਾ ਸਾਧ ਸੰਗਤ ਜੀ ਧੀਰਜ ਰੂਪੀ ਰੇਤੇ ਦਾ ਤੇ ਜਿਹੜਾ ਪੁਲ ਸੀ ਨਾ ਤੇ ਉਹ ਕੱਖ ਦਾ ਨਾਸ ਹੋ ਗਿਆ
ਵਾਂਗ ਤਿੰਨ ਸਭ ਦੀਏ ਰੁੜਾਈ
ਜਿਹੜੇ ਧੀਰਜ ਦੇ ਬਦਨ ਸੀ ਕੱਖਾਂ ਵਾਂਗ ਇਸ ਪ੍ਰੇਮ ਦੇ ਮੋਹ ਦੇ ਵਿੱਚ ਸਾਧ ਸੰਗਤ ਜੀ ਰੋੜ ਦਿੱਤੇ
ਮੈਂ ਬਹੁਤ ਮੈਂ ਧੀਰ ਧਰਾਈ
ਤੇ ਭਾਈ ਮਰਦਾਨਾ ਬੜਾ ਹੌਸਲਾ ਦਿੰਦਾ ਤੇ ਮਾਤਾ ਜੀ ਫੇਰ ਵੀ ਧੀਰਜ ਨਹੀਂ ਧਾਰਦੇ
ਸ੍ਰੀ ਨਾਨਕ ਕੋ ਭਾਨ ਰਾਧਾ
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਮਨ ਵਿੱਚ ਬਹੁਤ ਪ੍ਰੇਮ ਹੋਇਆ
ਜਨਮੇ ਬਹੁਤ ਬੈਰਾਗਾ
ਮਾਤਾ ਤ੍ਰਿਪਤਾ ਜੀ ਨੇ ਆਪਣੇ ਮਨ ਦੇ ਵਿੱਚ ਬੜਾ ਬੈਰਾਗ ਕੀਤਾ
ਕਿਤਕ ਦੇਰ ਮੈਂ ਧੀਰਜ ਧਰਕਾ
ਕਈ ਦੇਰ ਤੋਂ ਬਾਅਦ ਹੌਸਲਾ ਧਾਰ ਕੇ
ਲੱਗੀ ਸੋ ਬਚਨ ਉਚਰਕਾ
ਬਚਨ ਸਾਧ ਸੰਗਤ ਜੀ ਉਚਾਰ ਕੇ ਪੁੱਛਣ ਲੱਗੀ
ਨਾਨਕ ਕੀ ਖਬਰ ਸੁਣਾਵੋ
ਕਹਿੰਦੇ ਮਰਦਾਨਾ ਮੇਰੇ ਪੁੱਤਰ ਨਾਨਕ ਦੀ ਖਬਰ ਦੱਸ
ਅਜੋ ਥਾਨ ਕੇ ਮੂਹੇ ਬਤਾਵੋ
ਕਿਹੜੀ ਜਗ੍ਹਾ ਦੇ ਵਿੱਚ ਉਹਨੂੰ ਛੱਡ ਕੇ ਆਇਆ ਤੇ ਮੈਨੂੰ ਦੱਸ
ਲੱਕੇ ਨਿਕਸੇ ਤੁਮ ਕਰਮਾਹੀ
ਜਦੋਂ ਤੁਸੀਂ ਘਰ ਦੇ ਵਿੱਚੋਂ ਨਿਕਲੇ ਹਾਂ
ਕਿਸ ਦੇ ਆਈ ਕਬ ਨਾਹੀ
ਉਦੋਂ ਦੇ ਕਦੇ ਵੀ ਕੋਈ ਖਬਰ ਨਹੀਂ ਆਈ ਕਿ ਤੁਸੀਂ ਕਿਸ ਪਾਸੇ ਗਏ ਸੀ
ਨਾਮ ਸੋਤੀ ਸਭ ਤਜ ਕੇ ਘਰ ਬਾਰਾ
ਮੇਰਾ ਪੁੱਤਰ ਨਾਨਕ ਸਾਰਾ ਘਰ ਬਾਰ ਛੱਡ ਕੇ
ਪਾਪ ਖੀਰ ਕਰ ਗਏ ਬੇਚਾਰਾ
ਇਹ ਫਕੀਰ ਸੰਤ ਬਣ ਗਿਆ ਤੇ ਕੀ ਹਿਰਦੇ ਚ ਵਿਚਾਰ ਕੀਤੇ
ਨਿਤਨ ਬਕਰ ਤਿਓ ਰੁਦਨ ਬਤਾਉ
ਮੈਂ ਤਾਂ ਉਹਦੇ ਵਿਛੋੜੇ ਦਿਨ ਰਾਤ ਰੋਂਦੇ ਬਤੀਤ ਕਰਦੀ ਹਾਂ
ਗੁਰ ਜਾ ਦੀ ਬੈਠ ਪਛਤਾਉ
ਹਿਰਦੇ ਚ ਯਾਦ ਕਰਦੀ ਕਰਦੀ ਬੈਠੀ ਬੜਾ ਪਛਤਾਤਾਪ ਕਰਦੀ ਹਾਂ
ਜਿਤਨੇ ਇੱਕ ਸੁੱਤ ਦੀਨੋ ਮੋਹੀ
ਤੇ ਇੱਕੋ ਹੀ ਵਧਾਤਾ ਨੇ ਮੇਰੇ ਘਰ ਦੇ ਚ ਪੁੱਤਰ ਦਿੱਤਾ ਸੀ
ਮੈਂ ਸਮੀਪ ਕਮ ਰੱਖਿਓ ਉਹੀ
ਦੱਸੋ ਉਹ ਵੀ ਮੇਰੇ ਪਾਸ ਨੀ ਕਦੇ ਰਹਿਣ ਦਿੱਤਾ
ਦੋਰਾ ਕਾਲੂ ਕੇ ਤਬ ਅਜਰ ਮੈਂ
ਬਾਬਾ ਕਾਲੂ ਜੀ ਦੇ ਅਜਰ ਵਿਹੜੇ ਵਿੱਚ
ਕੁੰਜ ਭੈ ਨਾ ਆਏ
ਭਾਵੇਂ ਪਤਵੰਤ ਸੱਜਣ ਇਕੱਠੇ ਹੋ ਗਏ ਪਿੰਡ ਦੇ
ਕਰ ਮਾਤਾ ਕੇ ਬਚਨਾ
ਮਾਤਾ ਤ੍ਰਿਪਤਾ ਦੇ ਬਚਨ ਸੁਣ ਕੇ
ਮਰਦਾਨਾ ਤਬ ਗਾਏ
ਭਾਵੇਂ ਮਰਦਾਨਾ ਕਹਿੰਦਾ ਤੇ ਫਸ ਗਿਆ ਉੱਧਰ ਮਾਰਾਂ ਨੂੰ ਰੋਕਿਆ ਹੋਇਆ ਤੇ ਇੱਧਰੋਂ ਮਾਤਾ ਪੁੱਛ ਰਹੀ ਹੈ
ਚੌਪੀ ਜਬ ਸੁਲਤਾਨਪੁਰੇ ਹਮ ਆਏ
ਕਹਿੰਦਾ ਹਾਂ ਮਾਤਾ ਜੀ ਜਦੋਂ ਅਸੀਂ ਸੁਲਤਾਨਪੁਰ ਦੇ ਵਿੱਚ ਸੀਗੇ ਸੀ ਨਾਲ
ਸਾਂ ਕੇ ਸੰਗ ਰਹੇ
ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੇ ਨਾਲ ਹੀ ਸੀਗੇ
ਕੁਨ ਸੁਧ ਨਹਿ ਤੇਤੇ ਪਛਤਾਤੀ
ਭਾਈ ਮਰਦਾਨਾ ਸਾਹਿਬ ਸਿੰਘ ਜੀ ਕਹਿੰਦਾ ਉਸ ਤੋਂ ਪਿੱਛੋਂ ਕੋਈ ਖਬਰ ਨਹੀਂ
ਕਿੱਥੋਂ ਗਏ ਨਾ ਜਾਣੋ ਜਾਤੀ
ਕਿੱਧਰ ਗਏ ਨੇ ਤੇ ਗੱਲ ਨੀ ਜਾਣੀ ਜਾਂਦੇ
ਮਾਤਾ ਔਰ ਬਹੁ ਅਕਲਾਈ
ਸੁਣ ਕੇ ਮਾਤਾ ਜੀ ਮਨ ਵਿੱਚ ਬਹੁਤ ਕਾਹਲੇ ਪੈ ਗਏ ਇਹ ਦੂਜੀ ਸਾਖੀ ਜੋ ਭਾਈ ਸਾਹਿਬ ਨੇ ਗੱਲ ਲਈ ਹੈ ਤੇ ਇਸ ਵਾਸਤੇ ਮਰਦਾਨਾ ਐਸੇ ਨਹੀਂ ਕਹਿ ਸਕਦਾ ਹਾਂ ਜੇ
ਜਨ ਕਿਰਪਾ ਕੇ ਪਾਪ ਲਾਈ
ਤੇ ਮਾਨੋ ਜਾਤ ਸੰਗੀ ਪੱਕੇ ਹੋਏ ਘੋੜੇ ਦੇ ਉੱਤੇ ਅਗਨੀ ਕਿਸੇ ਨੇ ਲਾਤੇ
ਬੋਲਣਾ ਆਪ ਵਿਕਲੀ ਤਨ ਹੋਈ
ਤੇ ਬੋਲ ਨਹੀਂ ਆਉਂਦਾ ਵਿਆਕਰ ਹੋ ਗਈ ਸਰੀਰ ਵਿੱਚ
ਜਨ ਸੁਤ ਬ੍ਰਹੋ ਮੈਂ ਪਰ ਹੈ ਸੋਈ
ਤੇ ਮਾਨੋ ਪੁੱਤਰ ਦੇ ਵਿਛੋੜੇ ਦੇ ਵਿੱਚ ਹੀ ਪਈ ਹੋਈ ਹੈ
ਇੱਕ ਤੋਂ ਬਿਰਧ ਹੀਨ ਬਲ ਦੇਹੀ
ਇੱਕ ਤਾਂ ਮਾਤਾ ਜੀ ਬਿਰਧ ਸੀ ਤੇ ਇੱਕ ਬਲ ਤੋਂ ਹੀਣ ਕਮਜ਼ੋਰ ਦੇਹ ਹੈ
ਹੁਣ ਨਾ ਪਾਏ ਸੁਲਤਾਨ ਸੁਨੇਹੀ
ਤੇ ਫਿਰ ਆਪਣੇ ਪੁੱਤਰ ਦੀ ਖਬਰ ਜਿਹੜੀ ਸੀ ਪਿਆਰੇ ਪੁੱਤਰ ਦੀ ਉਹ ਨੀ ਪਾਏ
ਜਾਂ ਦੁੱਤੀ ਸੰਗ ਮਰਦਾਨਾ
ਤੇ ਇਸ ਵਾਸਤੇ ਜਾਣਦੀ ਸੀ ਕਿ ਮਰਦਾਨਾ ਨਾਲ
ਅਸ ਦੁੱਖ ਦਾ ਬਚਨ ਬਖਾਨਾ
ਇਹਨੇ ਵੀ ਇਸ ਤਰ੍ਹਾਂ ਦੁਖਦਾਇਕ ਬਚਨ ਕੀਤਾ
ਕਿਉਂ ਸੋ ਖਤਾਂਗੀ ਮਰਦ ਦੇ ਭੇਟ ਭੇਦਾ
ਇਸ ਤਰ੍ਹਾਂ ਤੀਰ ਜਿਹੜਾ ਹੈ ਉਹ ਨਰਮ ਅਸਥਾਨ ਜਿਹੜਾ ਨਰਮ ਅਸਥਾਨ ਹੈ ਉਸਨੂੰ ਭੇਦਾ ਬਿੰਨ ਦਿੰਦਾ
ਬੜੀ ਬਿਵਰਨ ਹੋਏ ਅਤ ਖੇਦਾ
ਇਸ ਤਰ੍ਹਾਂ ਸਾਧ ਸੰਗ ਜੀ ਬੜਾ ਮਾਤਾ ਨੂੰ ਦੁੱਖ ਪਿਆ ਤੇ ਬੇਰੰਗ ਹੋ ਗਏ
ਕਿਤ ਬਾਰ ਮੈਂ ਪੁਨ ਸੁਧ ਆਈ
ਇੱਕ ਸਮੇਂ ਤੋਂ ਬਾਅਦ ਫੇਰ ਹੋਸ਼ ਆਏ
ਲੁੱਟ ਤੇ ਆਸੁਨ ਜਲ ਜਾਈ
ਨਿਤਰਾਂਤ ਸਾਧ ਸੰਗ ਜੀ ਆਸੂਆਂ ਦਾ ਜਲ ਜਾਂਦਾ
ਚਤਰ ਘਟੀ ਬੈਠੇ ਮਰਦਾਨਾ
ਚਾਰ ਘੜੀਆਂ ਮਰਦਾਨਾ ਬੈਠਾ ਰਿਹਾ
ਹੁਣ ਉੱਠ ਚਲਿਓ ਪ੍ਰਭੂ ਜੇ ਥਾਨਾ
ਫੇਰ ਉੱਠ ਕੇ ਚੱਲ ਪਿਆ ਜਿੱਥੇ ਮਹਾਰਾਜ ਸਨ
ਤ੍ਰਿਪਤਾ ਧੀਰਜ ਧਰਕੇ
ਮਾਤਾ ਤ੍ਰਿਪਤਾ ਨੇ ਹਿਰਦੇ ਚ ਹੌਸਲਾ ਧਾਰ ਕੇ
ਪੁਰ ਰਹੀ ਵਿਚਰਕੇ
ਮਰਦਾਨੇ ਨੂੰ ਵੇਖ ਕੇ ਮਾਤਾ ਨੇ ਹਿਰਦੇ ਚ ਵਿਚਾਰਿਆ
ਚਲੇ ਉੱਠ ਤੂਰਨ ਜਹਿਵਾ
ਕਹਿੰਦੇ ਜਿਹੜਾ ਮਰਦਾਨਾ ਛੇਤੀ ਘਰੋਂ ਉੱਠ ਕੇ ਨਾ ਚੱਲ ਪਿਆ
ਹੋਏ ਆਤਮਾ ਜੀ ਮੇਰੋ ਤਹਿਵਾ
ਮੇਰਾ ਪੁੱਤਰ ਇੱਥੇ ਕਿਤੇ ਨੇੜੇ ਹੀ ਬੈਠਾ
ਹੋਣਾ ਆਇਓ ਘਰ ਮਾਹੀ
ਤੇ ਬੜੇ ਦਿਨ ਬਤੀਤ ਹੋ ਗਏ ਸੀ ਤੇ ਘਰ ਦੇ ਚ ਆਇਆ
ਬਸ ਰਹੋ ਇੱਕ ਵੀ ਨਾਹੀ
ਤੇ ਮਰਦਾਨਾ ਇੱਕ ਦਿਨ ਵੀ ਆਪਣੇ ਘਰ ਦੇ ਚ ਨਹੀਂ ਰਿਹਾ
ਦੋਰਾ ਇਸ ਵਿੱਚ ਜਨਨੀ ਮਨ ਗੁਣਤੀ
ਇਸ ਤਰ੍ਹਾਂ ਮਾਤਾ ਤ੍ਰਿਪਤਾ ਜੀ ਆਪਣੇ ਮਨ ਵਿੱਚ ਵਿਚਾਰਦੇ ਆ
ਮਦਰ ਅਸਨਾ ਲੈ ਓਲ
ਤੇ ਮਿੱਠੇ ਸੁੰਦਰ ਭੋਜਨ ਪਕਾ ਕੇ ਸਾਧ ਸੰਗ ਜੀ ਓਲ ਆਪਣੀ ਝੋਲੀ ਵਿੱਚ ਲੈ ਕੇ
ਪੂਰਨ ਗਵਨੀ ਧਾਏ ਕਰੀ
ਬਸ ਮਰਦਾਨੇ ਦੇ ਪਿੱਛੇ ਪਿੱਛੇ ਮਾਤਾ ਜੀ ਚੱਲ ਪਿਆ ਬੜੀ ਕਾਹਲੀ ਨਾਲ
ਲੀਨੇ ਰੁਚਰੀ ਨਚੋਲੀ
ਤੇ ਰੁਚਰ ਸੁੰਦਰ ਨਚੋਲ ਕਹਿੰਦੇ ਵਸਤਰਾਂ ਨੂੰ ਤੇ ਸੋਹਣੀਆਂ ਪੁਸ਼ਾਕਾਂ ਜਿਹੜੀਆਂ ਸੀ ਉਹ ਵੀ ਨਾਲ ਲਈਆਂ ਸਤਿਗੁਰਾਂ ਦੇ ਪਹਿਨਣ ਵਾਸਤੇ
ਚੌਪੀ ਮਿਲੀ ਗੈਲ ਮੈਂ ਜੈ ਮਰਦਾਨਾ
ਤੇ ਮਾਤਾ ਕਾਹਲੀ ਨਾਲ ਜਾ ਮਿਲੀ ਰਸਤੇ ਜਿੱਥੇ ਮਰਦਾਨਾ ਜਾਂਦਾ ਸੀ
ਆਤਰ ਹੈ ਕਰੀ ਬਚਨ ਬਖਾਨਾ
ਤੇ ਬਹੁਤ ਆਤਰ ਅਧੀਨ ਦੁਖੀ ਹੋ ਕੇ ਬਚਨ ਆਖਿਆ
ਸੁਤ ਨਾਨਕ ਸੋ ਮੇਲੋ ਮੋਕੋ
ਕਹਿਣ ਲੱਗੇ ਮਰਦਾਨਿਆ ਮੇਰੇ ਪੁੱਤਰ ਨਾਨਕ ਨਾਲ ਮੈਨੂੰ ਮਿਲ ਦੇ
ਮਰਦਾਨੇ ਹੈ ਕੋ ਤੋ ਕੋ
ਦਸ ਮਰਦਾਨੇ ਤੈਨੂੰ ਜ਼ਰੂਰ ਖਬਰ ਹੈ
ਬਹੁਤ ਬਰਖ ਪੇ ਦੇਖਿਓ ਨਾਹੀ
ਬਹੁਤ ਸਾਲ ਹੋ ਗਏ ਮੈਂ ਪੁੱਤਰ ਨੂੰ ਦੇਖ ਨਹੀਂ ਸਕੇ
ਉਹ ਬੜੋ ਅਫਸਾ ਮਨ ਮਾਹੀ
ਮੇਰੇ ਮਨ ਦੇ ਚ ਬਹੁਤ ਆਸਾ ਕਰਕੇ ਮੋਹ ਵੱਧ ਗਿਆ
ਮਰਦਾਨੇ ਤੂਸ਼ਣ ਕੀ ਨਾਮ
ਸੁਣ ਕੇ ਮਰਦਾਨਾ ਵਿਚਾਰਾ ਰੋਕਿਆ ਸੀ ਚੁੱਪ ਹੀ ਰਿਹਾ
ਗੁਰ ਪੈ ਲਖਿਓ ਨਾ ਉੱਤਰ ਦੀਨ
ਇਸ ਵਾਸਤੇ ਤੇ ਗੁਰੂ ਗੁਰ ਭੈ ਲਖਿਓ ਗੁਰੂ ਸਾਹਿਬ ਦਾ ਭੈ ਜਾਣ ਕੇ ਤੇ ਕੋਈ ਜਵਾਬ ਨਹੀਂ ਦਿੱਤਾ
ਜਨਨੀ ਜਾਣ ਗਈ ਤੇ ਬਾਤਾ
ਤੇ ਮਾਤਾ ਜੀ ਇਸ ਦੇ ਮਨ ਦੀ ਸਾਰੀ ਗੱਲ ਜਾਣ ਗਈ
ਜਨੀ ਤਵੇ ਤੇ ਕੇ ਪਛਤਾਤਾ
ਤੇ ਇਹ ਮਰਦਾਨੇ ਦੇ ਪਿੱਛੇ ਹੀ ਮਾਤਾ ਚਲੇ ਰਹੇ
ਜੈ ਬੈਠੇ ਬੇਦੀ ਕੁਲ ਦੀ ਪਾ
ਜਿੱਥੇ ਬੇਦੀਆਂ ਦੇ ਕੁਲ ਦੇ ਦੀਵਾ ਸ਼੍ਰੋ ਗੁਰੂ ਨਾਨਕ ਸਾਹਿਬ ਬੈਠੇ ਸਨ
ਮੌਜਦ ਭੇਤੇ ਤੂੰ ਦਸਵੀਂ ਪਾ
ਉਹ ਖੂਹ ਜਿਹੜਾ ਸੀ ਭਾਈ ਬਾਲੇ ਦੇ ਪਿਤਾ ਚੰਦਰ ਭਾਨ ਦਾ ਖੂਹ ਸੀ ਤੇ ਉੱਥੇ ਪਹੁੰਚ ਗਏ
ਦੂਰਾ ਮਾਤ ਲੋਕੀ ਦੂਰ ਤੇ
ਮਾਤਾ ਦੂਰੋਂ ਦੇ ਸਤਿਗੁਰਾਂ ਨੇ ਵੇਖ ਕੇ
ਦੂਰ ਉੱਠ ਸੁਖਦਾ ਆਏ
ਦਾਤੇ ਗੁਰੂ ਨਾਨਕ ਸਾਹਿਬ ਛੇਤੀ ਉੱਠੇ
ਜਨ ਬੰਦਨਾ ਸੀਸ ਧਾਰੀ
ਆਪਣਾ ਸਿਰ ਰੱਖ ਕੇ ਮਾਤਾ ਦੇ ਚਰਨਾਂ ਤੇ ਮੱਥਾ ਟੇਕਿਆ
ਕਿੰਨੀ ਆ ਗਿਆ
ਅੱਗੇ ਆ ਕੇ ਨਮਸਕਾਰ ਕੀਤੇ
ਚੌਪੀ ਕੌੜੀ ਪਰ ਨਾਨਕ ਕੋ ਜਨਨੀ
ਮਾਤਾ ਨੇ ਜੱਫੀ ਭਰ ਕੇ ਗੁਰੂ ਨਾਨਕ ਸਾਹਿਬ ਨੂੰ
ਰੋਦਨ ਕਰਤੀ ਨਾ ਜਾਈ ਗਰਣੀ
ਇਸ ਤਰ੍ਹਾਂ ਕਹਿੰਦੇ ਬਹੁਤ ਹੀ ਰੋ ਰਹੇ ਤੇ ਗਰਣੀ ਵਿਚਾਰੀ ਨੀ ਜਾ ਰਹੀ
ਚਲੋ ਬਲੋਚਨ ਤੇ ਬਹੁ ਨੀਰ
ਬਹੁਤ ਨੇਤਰਾਂ ਤੋਂ ਪਾਣੀ ਵਗ ਰਿਹਾ
ਸੁਤ ਗਿਰਨ ਹਾਲ ਜਾਵੇ ਕਰ ਸਿਰ
ਇਸ ਵਾਸਤੇ ਪੁੱਤਰ ਦੇ ਸਾਧ ਸੰਗ ਜੀ ਵਿਛੋੜੇ ਨੇ ਹੀ ਤੇ ਮਾਨੋ ਕਰ ਸੀਰਨ ਠੰਡਾ ਕਰ ਦਿੱਤਾ ਹੈ
ਅਸੁਰ ਪਾਤੀ ਸੋ ਵਸਤਰ ਭਗੋਏ
ਜਿਹੜੇ ਅਸਰੋ ਸੀ ਸਾਧ ਸੰਗ ਜੀ ਤੇ ਇਹ ਡੇਗ ਡੇਗ ਕੇ ਸਤਿਗੁਰੂ ਮਹਾਰਾਜ ਜੀ ਦੇ ਵਸਤਰ ਜਿਹੜੇ ਸੀ ਤੇ ਉਹ ਭਿੰਨ ਦਿੱਤੇ ਤੇ ਵਿਛੋੜੇ ਦੀ ਜਿਹੜੀ ਅਗਨੀ ਹੈ ਨਾ ਪੁੱਤਰ ਦੇ ਵਿਛੋੜੇ ਦੀ ਅਗਨੀ ਉਹਨੂੰ ਮਾਤਾ ਦੀ ਸੀਰਨ ਚ ਠੰਡਾ ਕਰ ਰਹੀ ਹੈ ਤੇ ਇਸ ਤਰ੍ਹਾਂ ਮਿਲ ਕੇ ਅਸਰ ਪਾਤ ਨੇਤਰਾਂ ਤੋਂ ਹੰਝੂ ਜਾ ਰਹੇ ਤੇ ਔਰ ਬਸਤਰ ਜਿਹੜੇ ਸੀ ਗੁਰੂ ਨਾਨਕ ਸਾਹਿਬ ਦੇ ਭਿਉਂ ਉੱਤੇ
ਜੋ ਦੇਖ ਦੱਸੋ ਗਦ ਗਦ ਹੋਏ
ਸਾਤ ਸੰਗਤ ਜੀ ਤੇ ਜੋ ਦੇਖਦਾ ਤੇ ਉਹ ਗਦ ਗਦ ਹੋਏ ਕਿ ਅਸਤ ਵਿਅਸਤ ਹੋ ਜਾਂਦਾ
ਗੌਰੀ ਤੇ ਸੁਤਪੋ ਨਹਿ ਤਜੀ
ਤੇ ਮਾਤਾ ਜੀ ਜੱਫੀ ਗਲਵਕੜੀ ਦੇ ਵਿੱਚੋਂ ਪੁੱਤਰ ਨੂੰ ਨਹੀਂ ਛੱਡਦੇ
ਅਦਕ ਬਿਰਹੋ ਤੇ ਮਿਲਤ ਨਾ ਰਜਈ
ਤੇ ਵਿਛੋੜਾ ਬਹੁਤ ਸੀ ਤੇ ਮਿਲਣ ਤੋਂ ਸਾਤ ਸੰਗਤ ਜੀ ਰੱਖਦੇ ਨਹੀਂ ਹੈ
ਬਦਨ ਬਲੋਗਤੀ ਸੂਗਨ ਮਾਥਾ
ਚਿਹਰੇ ਨੂੰ ਵੇਖਦੀ ਹੈ ਤੇ ਚਿਹਰੇ ਨੂੰ ਸਾਧ ਸੰਗਤ ਜੀ ਸੰਗਦੀ ਚੁੰਮਦੀ ਹੈ
ਨੇ ਸਿਰ ਫੇਰ ਤਾਂ
ਪ੍ਰੇਮ ਕਰਦਿਆਂ ਤੇ ਸਿਰ ਦੇ ਉੱਤੇ ਹੱਥ ਫੇਰਦੀ ਹੈ
ਤੁਸੀਂ ਬ੍ਰਿਧ ਬਾਤੇ ਤਾਂ ਨਹੀਂ ਨਾ
ਮਾਤਾ ਜੀ ਗਰਤ ਹੋ ਗਿਆ ਸੀ ਬਾਤ ਤੋਂ ਸਰੀਰ ਕਮਜ਼ੋਰ ਹੋ ਗਿਆ
ਹੁਣ ਸਮੀ ਬੈਸੀ ਸੁਖ ਲੀਨਾ
ਤੇ ਫੇਰ ਸੁਖ ਨੂੰ ਲੈਂਦਿਆਂ ਸਤਿਗੁਰਾਂ ਦੇ ਪਾਸ ਬੈਠ ਗਏ
ਜਦ ਕਾਲੂ ਨੇ ਸੋਧ ਹੀ ਕਿਉਂ ਪਾਈ
ਜਦੋਂ ਬਾਬੇ ਕਾਲੂ ਨੂੰ ਵੀ ਪਤਾ ਲੱਗਾ ਵੀ ਮੇਰਾ ਪੁੱਤਰ ਆਇਆ ਹੋਇਆ
ਵੈਸੇ ਵੈਰ ਪਾਤਮਾ ਮੈਂ ਆਈ
ਤੇ ਮੇਰੇ ਪੁੱਤਰ ਬਾਹਰ ਭਾਈ ਬਾਲੇ ਦੇ ਖੂਹ ਤੇ ਬੈਠੇ ਆ
ਦਰਸ਼ਨ ਜੀ ਨੇ ਤੁਰੰਗਨ ਪਾਵਾ
ਬਾਬੇ ਨੇ ਘੋੜੀ ਦੇ ਉੱਤੇ ਛੇਤੀ ਕਾਠੀ ਪਾ ਕੇ
ਵੈ ਅਰੂੜ ਤੁਰਨ ਤਵਿਆਵਾ
ਸਵਾਰ ਹੋ ਕੇ ਸਾਧ ਸੰਗਤ ਜੀ ਛੇਤੀ ਆ ਗਿਆ
ਪਿਤਾ ਬਲੋ ਕੀ ਉੱਠੇ ਦੁੱਖ ਕੰਦਨ
ਲੋਕਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਸਾਹਿਬ ਆਪਣੇ ਪਿਤਾ ਨੂੰ ਵੇਖ ਕੇ ਉੱਠੇ
ਬਾਬੇ ਅਰਵਿੰਦੀ ਕਰਤ ਪੇ ਬੰਦਨ
ਚਰਨਾਂ ਕਮਲਾਂ ਦੇ ਉੱਤੇ ਮੱਥਾ ਟੇਕਣਾ ਕੀਤਾ
ਬੜਵਾ ਤੇ ਉਤਰਿਓ ਤਦਕਾਲਾ
ਘੋੜੀ ਤੋਂ ਬਾਬਾ ਜੀ ਛੇਤੀ ਉੱਤਰ ਪਏ
ਦਰਸ਼ਨ ਲਾਇਓ ਪ੍ਰੇਮ ਮਸਾਲਾ
ਆਪਣੇ ਪੁੱਤਰ ਨੂੰ ਗਲ ਦੇ ਨਾਲ ਲਾਇਆ ਤੇ ਬੜਾ ਪ੍ਰੇਮ ਹੈ
ਜਦੋਂ ਭੁੱਖੇ ਮਿਲੋ ਆਹਾਰਾ
ਮਨ ਨੂੰ ਬਹੁਤੇ ਭੁੱਖੇ ਨੂੰ ਜਿਵੇਂ ਭੋਜਨ ਮਿਲਦਾ
ਮਤੋ ਪਿਆਸੇ ਪਾਇਓ ਬਾਰਾ
ਜਿਸ ਤਰ੍ਹਾਂ ਕੋਈ ਪਿਆਸ ਨਾਲ ਮਰਦਾ ਹੋਵੇ ਉਹਦੇ ਮੂੰਹ ਚ ਪਾਣੀ ਚੋ ਦਿੱਤਾ ਜਾਵੇ ਇਸ ਤਰ੍ਹਾਂ ਬਾਬੇ ਨੂੰ ਪੁੱਤਰ ਦਾ ਮਿਲਣਾ ਸੁਖਦਾਇਕ ਹੋਇਆ
ਨੀਰ ਬਮੋਜਤੀ ਲੋਚਨ ਦਰਤੇ
ਨੇਤਰਾਂ ਦੁਆਰਾ ਸਾਧ ਸੰਗਤ ਜੀ ਪਾਣੀ ਛੱਡ ਰਿਹਾ
ਗਦਗਦ ਬੋਲੋ ਜਾਏ ਨਾ ਦਰਤੇ
ਤੇ ਗਲ ਤੋਂ ਬੋਲਿਆ ਨਹੀਂ ਜਾਂਦਾ ਬਾਣੀ ਜਿਹੜੀ ਸਿਰੋ ਗਈ ਅਸਤ ਵਿਅਸਤ ਹੋ ਗਿਆ
ਪਰ ਲੋਕ ਹੀ ਸੁਣ ਕਰ ਬਹੁ ਆਏ
ਬਹੁਤ ਸਾਰੇ ਲੋਕ ਹੋ ਸੁਣ ਕੇ ਆ ਗਏ
ਮਿਲੇ ਭਾਉ ਧਾਰੇ ਹਰਕ ਬਿਠਾਏ
ਧਾਰ ਕੇ ਮਿਲੇ ਬਹੁਤ ਹੀ ਖੁਸ਼ੀ ਨੂੰ ਵਧਾ ਕੇ
ਬੈਠ ਗਏ ਸਭ ਤੁਸੀਂ ਥਾਈ
ਉਸੇ ਥਾਂ ਸਾਧ ਸੰਗਤ ਜੀ ਸਾਰੇ ਬੈਠ ਗਏ
ਚੌਦਸ ਮਾਧੀ ਬੇਦੀ ਕੁਲ ਰਾਈ
ਤੇ ਸਾਧ ਸੰਗਤ ਜੀ ਤੇ ਬੇਦੀਆਂ ਦੇ ਕੁਲ ਦੇ ਰਾਜਾ ਸਰੂਪ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੇ ਇਸ ਤਰ੍ਹਾਂ ਸਾਧ ਸੰਗਤ ਜੀ ਬੈਠੇ ਹਨ ਤੇ ਚੌਦ ਸਮੱਧ ਚਾਰ ਸਪੇਰੇ ਲੋਕ ਨੇ ਤੇ ਮੱਧ ਵਿਚਾਲੇ ਬੇਦੀਆਂ ਦੇ ਰਾਜਾ ਗੁਰੂ ਨਾਨਕ ਸਾਹਿਬ ਬੈਠੇ ਨੇ
ਦੇਖ ਪ੍ਰੇਮ ਕੋਈ ਨਾ ਬੋਲਾ
ਤੇ ਐਸਾ ਪ੍ਰੇਮ ਵੇਖ ਕੇ ਕੋਈ ਬੋਲਦਾ ਨਹੀਂ
ਇਹ ਘੜਕਾ ਲੱਗ ਰਹੇ ਅਡੋਲਾ
ਇੱਕ ਘੜੀ ਤੱਕ ਸਾਧ ਸੰਗਤ ਜੀ ਸਾਰੇ ਅਡੋਲ ਰਹੇ ਨੇ
ਰਿਤ ਤਰ ਤ੍ਰਿਪਤਾ ਗਿਰਾ ਉਚਾਰੀ
ਹੌਸਲਾ ਧਾਰ ਕੇ ਮਾਤਾ ਨੇ ਫਿਰ ਇਸ ਤਰ੍ਹਾਂ ਆਖਿਆ
ਵਾਰ ਵਾਰ ਸੁੱਤੋ ਪਰਵਾਰੀ
ਕਹਿੰਦੇ ਹੇ ਪੁੱਤਰ ਵਾਰ ਵਾਰ ਪੁਨਾ ਪੁਨਾ ਤੇ ਤੋਂ ਬਲਿਹਾਰ ਜਾਵਾਂ
ਦੋਹਰਾ ਦਰਸ਼ਨ ਦੀ ਨੂੰ ਆਨ
ਤੁਸੀਂ ਆ ਕੇ ਦਰਸ਼ਨ ਦੇਣਾ ਕੀਤਾ
ਰੁਕੋ ਕਿ ਉਹ ਨਿਹਾਲ
ਮੈਨੂੰ ਤੁਸੀਂ ਨਿਹਾਲ ਕਰ ਦਿੱਤਾ
ਇਸ ਪਾਸਰੀ ਤਵ ਹੇਤ ਤੇ
ਦਿਨ ਰਾਤ ਤੁਹਾਡੇ ਪ੍ਰੇਮ ਕਰਕੇ
ਤਾਤਰ ਬੇਹਾਲੀ
ਬੜੀ ਚਿੰਤਾ ਵਿੱਚ ਅਧੀਨ ਸੀ ਤੇ ਬੇਹਾਲ ਦੁਖੀ ਸੀ
ਇੱਕ ਸੁਧਾਮਰੇ ਦੂਜੋ ਨਾਹੀ
ਕੋਈ ਤੁਸੀਂ ਸਾਡੇ ਘਰ ਵਿੱਚ ਪੁੱਤਰਾਂ ਦੂਜਾ ਵੀ ਨਹੀਂ
ਜੋ ਰਲਿਓ ਫਕੀਰਨ ਮਾਹੀ
ਆਪਣਾ ਘਰ ਛੱਡ ਕੇ ਤੁਸੀਂ ਫਕੀਰਾਂ ਦੇ ਨਾਲ ਰਲ ਗਿਆ
ਮੈਂ ਅਧੀਰ ਬਸੂਰਤ ਸਦਾ
ਅਸੀਂ ਤਾਂ ਬਹੁਤ ਹੀ ਕਾਲੇ ਹੋਏ ਹੋਏ ਤੇ ਝੁਰਦੇ ਰਹਿੰਦੇ ਰਹਿੰਦੇ ਸਦਾ
ਅਬ ਲਾਖ ਦਰਸ਼ਨ ਹੋਵੇ ਕਦਾ
ਇੱਛਾ ਕਰਦੇ ਰਹਿੰਦੇ ਕਦੋਂ ਤੁਹਾਡੇ ਦਰਸ਼ਨ ਹੋਣਗੇ
ਬਹੁਤ ਬਰਖ ਬੀਤੇ ਤੁਝ ਗਏ
ਬਹੁਤ ਸਾਲ ਬਤੀਤ ਹੋ ਗਏ
ਦੇਸ਼ ਵਿਦੇਸ਼ ਫਿਰੇ ਅਬ ਆਏ
ਦੇਸਾਂ ਪ੍ਰਦੇਸਾਂ ਦੇ ਅੰਦਰ ਤੁਸੀਂ ਕਰਕੇ ਆਏ ਹੋ
ਅਬ ਲੋਕ ਤਿਆਨੰਦ ਵਸਾਲਾ
ਤੁਹਾਨੂੰ ਵੇਖ ਕੇ ਬਹੁਤ ਹੀ ਖੁਸ਼ੀਆਂ ਚੜ ਗਈਆਂ
ਜੋ ਕੌਸ਼ਲਿਆ ਰਾਮ ਕਿਰਪਾਲਾ
ਜਿਸ ਤਰ੍ਹਾਂ ਮਾਤਾ ਕੌਸ਼ਲਿਆ ਸ੍ਰੀ ਰਾਮ ਨੂੰ ਵੇਖ ਕੇ ਤੇ ਉਹ ਪ੍ਰਸੰਨ ਸੀ
ਮੈਂ ਵਾਰੀ ਸੋਤੀ ਤੋ ਪਰਵਾਰੀ
ਕਹਿਣ ਲੱਗੀ ਮੈਂ ਵਾਰੀ ਸੋਤੋ ਪਰਵਾਰੀ ਹੇ ਪੁੱਤਰ ਤੇ ਮੈਂ ਤੇ ਤੋਂ ਮਨ ਕਰਕੇ ਵੀ ਬਲਿਹਾਰ ਜਾਂਦੀ ਹਾਂ ਤੇ ਬਾਣੀ ਕਰਕੇ ਵੀ ਬਲਿਹਾਰ ਜਾਂਦੀ ਹਾਂ
ਵਾਰ ਵਾਰ ਕਹਿ ਗੁਰ ਮੈਂ ਤਾਰੀ
ਤੇ ਵਾਰ ਪੁਨਾ ਪੁਨਾ ਸਤਿਗੁਰੂ ਮਹਾਰਾਜ ਜੀ ਦੀ ਮਹਿਤਾਰੀ ਮਾਤਾ ਕਹਿੰਦੀ ਹੈ
ਇਸ ਪ੍ਰਕਾਰ ਕੇ ਬਚਨ ਸੁਣੇ ਜਾਵੀ
ਜਦੋਂ ਇਸ ਤਰ੍ਹਾਂ ਦੇ ਗੁਰੂ ਨਾਨਕ ਸਾਹਿਬ ਨੇ ਮਾਤਾ ਦੇ ਬਚਨ ਸੁਣੇ
ਮੁਖ ਤੇ ਸਭ ਦੀ ਉਚਾਰਤ ਭੇਤਾ ਵੀ
ਜਦੋਂ ਗੁਰੂ ਨਾਨਕ ਸਾਹਿਬ ਨੇ ਆਪਣੇ ਮੁਖੋਂ ਇੱਕ ਸ਼ਬਦ ਦਾ ਉਚਾਰਨ ਕੀਤਾ
ਰਾਗ ਵਡ ਹੰਸ ਮਹਾਲਾ ਪਹਿਲਾ ਕਰ ਪਹਿਲਾ ਅਮਲੀ ਅਮਲ ਨਾ ਅੰਬੜਾ ਮੱਛੀ ਨੀਰ ਨਾ ਹੋਏ
ਸਾਧ ਸੰਗ ਜੀ ਰਾਗ ਬਠਾਂਸ ਦੇ ਅੰਦਰ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਦਾ ਸ਼ਬਦ ਹੈ, ਪਹਿਲੇ ਘਰ ਵਿੱਚ ਹੈ। ਮਹਾਰਾਜ ਕਹਿੰਦੇ ਮਾਤਾ ਨੇ ਕਿਹਾ ਸੀ ਹੋਂ ਵਾਰ ਮੈਂ ਵਾਰੀ ਸਭ ਤੋਂ ਪਰ ਵਾਰੀ ਵਾਰ ਵਾਰ ਕਹਿ ਗੁਰਮਹਿਤਾਰੀ। ਸਤਿਗੁਰਾਂ ਨੇ ਜਵਾਬ ਦਿੱਤਾ ਹੋਂ ਵਾਰੀ ਵੰਜਾਂ ਖਨੀਆਂ ਵੰਜਾਂ ਤਾਂ ਸਾਹਿਬ ਕੇ ਨਾਲ। ਇਸ ਵਾਸਤੇ ਹੋਂ ਵਾਰੀ ਵੰਜਾਂ ਤੇ ਮੈਂ ਤਾਂ ਵਾਰਨੇ ਵੰਜਾਂ ਜਾਂਦਾ ਹਾਂ ਤੇ ਖਨੀਆਂ ਵੰਜਾਂ ਖਨੀਆਂ ਟੁਕੜੇ ਟੁਕੜੇ ਹੋ ਕੇ ਵਾਰਨੇ ਜਾਂਦਾ ਹਾਂ ਤਾਂ ਸਾਹਿਬ ਕੇ ਨਾਲ। ਤਾਂ ਸਾਹਿਬ ਮਾਲਕ ਵਾਹਿਗੁਰੂ ਦੇ ਨਾਮ ਤੋਂ ਹੀ ਮੈਂ ਵਾਰ ਬਲਿਹਾਰ ਨੇ ਕਰਵਾਉਣ ਜਾਂਦਾ ਹਾਂ। ਇਹ ਸਤਿਗੁਰਾਂ ਨੇ ਰਹਾਉ ਦੀ ਪੰਕਤੀ ਜਵਾਬ ਦਿੱਤਾ ਹੈ। ਮਹਾਰਾਜ ਕਹਿੰਦੇ ਸਾਡੀ ਦਸ਼ਾ ਤਾਂ ਐਸੀ ਅਮਲੀ ਅਮਲ ਨਾ ਅੰਬੜੈ। ਜਿਸ ਤਰ੍ਹਾਂ ਅਮਲੀ ਨੂੰ ਅਮਲ ਨਾ ਅੰਬੜੈ ਪਹੁੰਚੇ ਤੇ ਕਿੰਨੀਆਂ ਮਠਿਆਈਆਂ ਦੇ ਦਿਓ। ਕਹਿੰਦਾ ਸਾਰੀਆਂ ਕੌੜੀਆਂ ਨੇ
ਮੱਛੀ ਨੀਰ ਨਾ ਹੋਏ।
ਇਸ ਕਰਕੇ ਮੱਛੀ ਨੂੰ ਸਾਧ ਸੰਗ ਜੀ ਪਾਣੀ ਨਾ ਆਪਣੀ ਪ੍ਰਸੰਨਤਾ ਵਾਸਤੇ ਮਿਲੇ, ਭਾਵੇਂ ਤੁਸੀਂ ਆ ਰੇਸ਼ਮ ਦੇ ਲੱਛਿਆਂ ਚ ਲਪੇਟ ਕੇ ਰੱਖਦੇ ਹੋ ਤੇ ਉਸਦੀ ਮੌਤ ਹੀ ਹੋ ਜਾਂਦੀ ਹੈ।
ਜਿਹੜੇ
ਆਪਣੇ ਮਾਲਕ ਵਾਹਿਗੁਰੂ ਦੇ ਪ੍ਰੇਮ ਪ੍ਰੇਮ ਵਿੱਚ ਰੰਗੇ ਹੋਏ ਨੇ
ਭਾਵ ਹੈ ਸਭ ਕੋਈ,
ਉਹਨਾਂ ਨੂੰ ਭਾਵੇਂ ਸਾਰੇ ਕੋਈ ਪਦਾਰਥ ਦੇ ਦਿਓ, ਪਰ ਜੇ ਕਰਕੇ ਪ੍ਰੇਮ ਦਾ ਪਾਣੀ ਨਾਮ ਦਾ ਜਲ ਨਹੀਂ ਉਹਨਾਂ ਦੇ ਪਾਸ ਤੇ ਉਹਨਾਂ ਦੀ ਮੌਤ ਹੋ ਜਾਂਦੀ। ਆਖਾਂ ਜੀਵਾਂ ਵਿਸਰੈ ਮਰ ਜਾਓ, ਉਹਨਾਂ ਦੀ ਮੌਤ ਹੋ ਜਾਂਦੀ ਰੱਬ ਨੂੰ ਭੁੱਲਣ
ਤੋਂ। ਰਾਵ
ਵਿਸਰਾਮ ਦੇ ਕੇ ਫਰਮਾਉਂਦੇ ਨੇ ਕਿ ਸਾਹਿਬ ਮਾਲਕ ਵਾਹਿਗੁਰੂ ਸਹਿਤ ਗਿਆਨ ਫਲ ਤੇ ਰੁਕੜਾ ਬਿਰਸ਼ ਹੈ
ਤੇ
ਜਿਹੜਾ ਸਾਧ ਸੰਗ ਜੀ ਅੰਮ੍ਰਿਤ ਵਾਹਿਗੁਰੂ ਪਰਮੇਸ਼ਵਰ ਦਾ ਨਾਮ ਹੈ ਤੇ ਇਸ ਗਿਆਨ ਦੇ ਫਲ ਵਿੱਚ ਰਸ ਭਰਿਆ ਹੋਇਆ ਨਾਮ ਹੀ ਅੰਮ੍ਰਿਤ ਅਮਲ ਕਰਨ ਵਾਲਾ ਹੈ।
ਜਿਨ ਪੀਆ ਤੇ ਤ੍ਰਿਪਤ ਭਏ,
ਜਿਨ੍ਹਾਂ ਨੇ ਨਾਮ ਅੰਮ੍ਰਿਤ ਰਸ ਪੀਤਾ ਉਹ ਤ੍ਰਿਪਤ ਹੋ ਗਏ।
ਬਲਹਾਰੇ ਜਾਓ,
ਗੁਰੂ ਨਾਨਕ ਸਾਹਿਬ ਕਹਿੰਦੇ ਐਸੇ ਗੁਰਸਿੱਖ ਸਾਧਨਾ ਤੋਂ ਬਲਿਹਾਰ ਜਾਂਦਾ ਹਾਂ।
ਮੈਂ ਕੀ ਨਦਰ ਨਾ ਆਵਹੀ,
ਇਸ ਵਾਸਤੇ ਕਹਿੰਦੇ ਮੈਂ ਕੀ ਨਦਰ ਨਾ ਆਵਹੀ, ਮੈਨੂੰ ਵਾਹਿਗੁਰੂ ਪਰਮੇਸ਼ਰ ਨਿਗਾਹ ਵਿੱਚ ਕਿਉਂ ਨਹੀਂ ਆਉਂਦਾ ਵਾਹਿਗੁਰੂ ਫਤਿਹ
ਵਸੇ ਹਬੀਆਂ ਨਾਲ।
ਮੈਂ ਤਾਂ ਸੁਣਿਆ ਹੈ ਉਹ ਸਾਰੀਆਂ ਮਹਾਤਮਾ ਰੂਪੀ ਸਖੀਆਂ ਦੇ ਨਾਲ ਵਾਹਿਗੁਰੂ ਪਤੀ ਰਹਿੰਦਾ ਹੈ। ਇਸ ਦਾ ਜਵਾਬ ਹੈ ਕਿ ਜਿਸ ਤਰ੍ਹਾਂ ਪਾਣੀ ਨਾਲ ਪਾਣੀ ਤੋਂ ਪਿਆਸਾ ਜਾਂ ਤੇ ਨਾਲ ਕੋਈ ਬੰਦਾ ਪਿਆਸਾ ਹੋਇਆ ਹੋਵੇ
ਜਾਂ ਸਾਰੇ ਭੀਤਰ ਪਾਲੀ,
ਸਤਸੰਗ ਜੀ ਪਾਣੀ ਦੇ ਕਿਨਾਰੇ ਹੋਵੇ ਤੇ ਜੇ ਵਿਚਾਲੇ ਕੰਧ ਕੱਢੀ ਹੋਈ ਪਾਲ ਵੱਟ ਕੱਢੀ ਹੋਈ ਹੈ ਤੇ ਕਿਸ ਤਰ੍ਹਾਂ ਉਹ ਪਾਣੀ ਨੂੰ ਪੀ ਸਕਦਾ ਹੈ, ਤੇ ਇਸੇ ਤਰ੍ਹਾਂ ਜੇ ਹਉਮੈ ਹੰਗਤਾ ਦੀ ਵਾਟੀ ਕੱਢੀ ਹੋਈ ਹੈ ਤੇ ਫੇਰ ਸਤਸੰਗ ਜੀ ਹਿਰਦੇ ਸਰੋਵਰ ਵਿੱਚੋਂ ਆਤਮਾ ਦੇ ਜਲ ਨੂੰ ਉਹ ਪੀ ਨਹੀਂ ਸਕਦਾ।
ਨਾਨਕ ਤੇਰਾ ਬਾਣੀਆਂ,
ਇਸ ਵਾਸਤੇ ਨਾਨਕ ਤਾਂ ਵਾਹਿਗੁਰੂ ਤੇਰਾ ਬਾਣੀਆਂ ਬਨਜੋਟਾ ਹੈ, ਨਾਮ ਨੂੰ ਖਰੀਦਣ ਵਾਲਾ ਤੇਰੀ ਬਾਣੀ ਦੇ ਉਚਾਰਨ ਕਰਨ ਵਾਲਾ ਬਾਣੀਆਂ ਹੈ।
ਸਾਹਿਬ ਮੇਰਾ ਸੀ
ਤੇ ਤੂੰ ਮੇਰਾ ਮਾਲਕ ਹੈ ਤੇ ਇਸ ਵਾਸਤੇ ਤੇਰਾ ਨਾਮ ਹੀ ਮੇਰੀ ਰਾਸ ਪੂੰਜੀ ਹੈ।
ਮਨ ਤੇ ਧੋਖਾ ਤਾਂ ਲਹਿ,
ਮਨ ਤੋਂ ਧੋਖਾ ਸੰਸਾ ਤਾਂ ਲੈ ਸਕਦਾ
ਜਾਂ ਸ਼ਬਦ ਕਰੀ ਅਰਦਾਸ।
ਜੇ ਕਰਕੇ ਵਾਹਿਗੁਰੂ ਦੀ ਸਿਫਤ ਕਰੀਏ ਤੇ ਨਾਲ ਅਰਦਾਸ ਬੇਨਤੀਆਂ ਕਰੀਏ।
ਤੋਰਾ ਅਗਰਜ ਸ੍ਰੀ ਨਾਨਕ ਤਬੈ,
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅੱਗੇ
ਧਰ ਮਦਰ ਆਹਾਰੀ,
ਮਿੱਠੇ ਭੋਜਨ ਮਾਤਾ ਨੇ ਲਿਆ ਕੇ ਰੱਖ ਦਿੱਤੇ।
ਤਾਓ ਤਾਤੀ ਮਾਤਾ ਕਹੇ,
ਮਾਤਾ ਜੀ ਕਹਿੰਦੇ ਹੇ ਪੁੱਤਰ ਤੁਸੀਂ ਇਹ ਭੋਜਨ ਖਾਵੋ,
ਮੈਂ ਮੁਝ ਹਰਖੀ ਅਪਾਰੀ
ਤੇ ਮੈਨੂੰ ਬੜੀ ਭਾਰੀ ਖੁਸ਼ੀ ਹੋਵੇਗੀ।
ਕਿਉਂਕਿ ਸੁਣ ਸ੍ਰੀ ਨਾਨਕ ਬਚਨ ਉਚਾਰੇ,
ਕਿਉਂਕਿ ਸਤਸੰਗ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਚਨ ਕੀਤੇ।
ਤ੍ਰਿਪਤੋਂ ਨਾ ਭੁੱਖ ਹਮਾਰੇ,
ਮਾਤਾ ਜੀ ਇਹੋ ਜਿਹਾ ਭੋਜਨ ਖਾਧੇ ਹਮੇਸ਼ਾ ਰੱਜੇ ਰਹਿੰਦੇ, ਕਦੇ ਭੁੱਖ ਲੱਗਦੀ ਨੀ।
ਇੱਕ ਵਾਰ ਅਸ ਭੋਜਨ ਕੀਨਾ,
ਇੱਕ ਵਾਰੀ ਇਹੋ ਜਿਹਾ ਭੋਜਨ ਅਸੀਂ ਖਾ ਲਿਆ,
ਬਹੁਤ ਨਸ਼ਦਾ ਦੇਹ ਮੈਂ ਪੀਨਾ,
ਮੁੜ ਕੇ ਹੁਣ ਇਹ ਦੇਹ ਦੇ ਅੰਦਰ ਭੁੱਖ ਨੂੰ ਕਦੇ ਵੇਖਿਆ ਹੀ ਨਹੀਂ।
ਕਾਲੂ ਨੇ ਬਚਨ ਉਚਾਰੇ,
ਬਾਬਾ ਕਾਲੂ ਦਾ ਇਹ ਮਨ ਜਿਹੜਾ ਸੀ ਸਾਧ ਸੰਗਤ ਜੀ ਪੂਰਾ ਨੀ ਪ੍ਰੇਮੀ ਹੋਇਆ ਸੀ, ਕਹਿਣ ਲੱਗਾ
ਕਿਆ ਖਾਇਓ ਨੇ ਭੁੱਖ ਤੁਮਾਰੇ,
ਕਹਿੰਦਾ ਤੂੰ ਕੀ ਖਾਧਾ ਜਿਹੜੀ ਤੈਨੂੰ ਭੁੱਖ ਨੀ ਲੱਗਦੀ ਹੈ।
ਭੋਜਨ ਕਰ ਤ੍ਰਿਪਤੀ ਤੁਮੈ,
ਕਿਹੜਾ ਭੋਜਨ ਤੂੰ ਕਿੱਥੇ ਖਾਇਆ ਤੈਨੂੰ ਰੱਜ ਆ ਗਿਆ।
ਸਰਬ ਸੁਣਾ ਵੋ ਸੋ ਕੋ ਮੈਂ,
ਉਹ ਦੱਸ ਸਾਨੂੰ ਕਹਿ ਕੇ ਚੰਗੀ ਤਰ੍ਹਾਂ ਭੋਜਨ ਕਿਹੜਾ ਖਾਧਾ।
ਹਮ ਆਹਾਰ ਆਨੇ ਨੇ ਖਾਏ,
ਅਸੀਂ ਇੰਨੇ ਪ੍ਰੇਮ ਨਾਲ ਭੋਜਨ ਬਣਾ ਕੇ ਲਿਆਂਦਾ ਤੁਸੀਂ ਇਹ ਖਾਧਾ ਨਹੀਂ।
ਸੁਣਾ ਵੋ ਰਹਿ ਤ੍ਰਿਪਤਾਏ।
ਤੁਸੀਂ ਉਤਾਰ ਕੇ ਸੁਣਾਓ ਤੇ ਜਿਹੜੇ ਭੋਜਨ ਨਾਲ ਤੁਸੀਂ ਤ੍ਰਿਪਤ ਰਹਿੰਦੇ ਹੋ
ਉਹ ਪ੍ਰੀਤ ਹਿਰਦੇ ਮੈਠਾਨੀ।
ਸਾਧ ਸੰਗਤ ਜੀ ਤੇ ਇਸ ਤਰ੍ਹਾਂ ਹਾਂ ਫਿਰ ਪੜ
ਉਹ ਪ੍ਰੀਤ ਹਿਰਦੇ ਮੈਠਾਨੀ।
ਕਹਿੰਦੇ ਕਿਹੜੀ ਉਲਟੀ ਗੱਲ ਤੂੰ ਆਪਣੇ ਮਨ ਵਿਚ ਧਾਰ ਲਈ ਹੈ।
ਸੁਣ ਸ੍ਰੀ ਨਾਨਕ ਬੋਲੇ ਬਾਣੀ।
ਸੁਣ ਕੇ ਬਾਬੇ ਕਾਲੂ ਦੀਆਂ ਇਹੋ ਜਿਹੀਆਂ ਗੱਲਾਂ ਤੇ ਗੁਰੂ ਨਾਨਕ ਸਾਹਿਬ ਤੇ ਬਾਣੀ ਦਾ ਸ਼ਬਦ ਬੋਲੇ।
ਸ੍ਰੀ ਰਾਗ ਮਹੱਲਾ ਪਹਿਲਾ ਸਭ ਸੁਮਿੱਠੇ ਮੰਨਿਆ।
ਸ੍ਰੀ ਰਾਗ ਦੇ ਅੰਦਰ ਇਹ ਸ਼ਬਦ ਹੈ ਪਹਿਲੇ ਪਾਤਸ਼ਾਹ ਦਾ ਕਹਿਣ ਲੱਗੇ ਪਿਤਾ ਜੀ ਸਾਹਿਬ ਰਸ ਮਿੱਠੇ ਮੰਨਿਆ। ਕਹਿੰਦੇ ਜਿਹੜਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਅਸੀਂ ਮੰਨ ਲਿਆ ਹੈ ਤੇ ਜੋ ਗੁਰੂ ਕਹਿੰਦਾ ਅਸੀਂ ਮੰਨ ਲਿਆ ਹੈ ਤੇ ਇਸ ਵਾਸਤੇ ਇਹੀ ਅਸੀਂ ਮਿੱਠੇ ਰਸ ਵਾਲੇ ਮਿੱਠੇ ਭੋਜਨ ਖਾਂਦੇ ਨੇ।
ਸੁਣਿਆ ਸਾ ਲੋਣੇ
ਵਾਹਿਗੁਰੂ ਪਰਮੇਸ਼ਰ ਦੇ ਜਸ ਨੂੰ ਉਪਦੇਸ਼ ਨੂੰ ਸੁਣਿਆ ਤੇ ਇਸ ਲੋਣੇ ਲੂਣ ਵਾਲੇ ਭੋਜਨ ਹਨ ਖਾਂਦੇ।
ਤੁਸੀਂ ਮੁੱਖ ਬੋਲਣਾ
ਤੇ ਜਿਹੜਾ ਮੁੱਖੋਂ ਵਾਹਿਗੁਰੂ ਵਾਹਿਗੁਰੂ ਦਾ ਬੋਲਣਾ ਤੇ ਖੱਟ ਤੁਰਸੀ ਖੱਟ ਮਿੱਠੇ ਭੋਜਨ ਹਨ।
ਨਾਦ ਕੀਏ
ਜੋ ਬਾਣੀ ਦਾ ਨਾਦ ਕੀਰਤਨ ਕਰਨਾ ਤੇ ਮਾਰਨ ਮਸਾਲਿਆਂ ਵਾਲੇ ਅਸੀਂ ਭੋਜਨ ਖਾਂਦੇ ਨੇ।
ਛੱਤੀ ਅੰਮ੍ਰਿਤ ਭਾਓ
ਛੱਤੀ ਪ੍ਰਕਾਰ ਦੇ ਭੋਜਨ ਜਿਹੜੇ ਨੇ ਤੇ ਇੱਕ ਵਾਹਿਗੁਰੂ ਦਾ ਪ੍ਰੇਮ ਹੀ ਹੈ।
ਜਾਪੋ ਨਜ਼ਰ ਕਰੇ
ਬਾਰੇ ਉਹਨਾਂ ਨੂੰ ਪ੍ਰਾਪਤ ਹੁੰਦੇ ਪ੍ਰੇਮ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਕਰ ਦੇਵੇ।
ਬਾਬਾ ਹੋਰ ਖਾਣਾ ਖੁਸ਼ੀ ਖੁਆਰੀ
ਤੇ ਬਾਬਾ ਇਹ ਬਜ਼ੁਰਗ ਪਿਤਾ ਜੀ ਤੇ ਹੋਰ ਜਿਹੜਾ ਐਸੇ ਭੋਜਨਾਂ ਨੂੰ ਖਾਣਾ ਤੇ ਉਹਨਾਂ ਦੀਆਂ ਖੁਸ਼ੀਆਂ ਕਰਨੀਆਂ ਨੇ
ਜਿਤ ਖਾਂਦੇ ਤਨ ਪੀੜੀਆ।
ਮਹਾਰਾਜ ਕਹਿੰਦੇ ਖਰਾਬ ਹੀ ਕਰਨ ਵਾਲੀਆਂ ਨੇ ਤੇ ਖੁਆਰ ਹੀ ਜੀਵਨ ਹੋ ਜਾਂਦਾ ਹੈ ਤੇ ਜਿਤ ਖਾਂਦਾ ਤਨ ਪੀੜੀਆ। ਜਿਨ੍ਹਾਂ ਭੋਜਨਾਂ ਦੇ ਖਾਣ ਦੇ ਨਾਲ ਤੇ ਸਰੀਰ ਦੁਖਤ ਹੋ ਜਾਵੇ ਪੀੜਤ ਹੋ ਜਾਵੇ
ਮਨ ਚਲੇ ਵਕਾਰ
ਮਨ ਦੇ ਵਿੱਚ ਵਕਾਰ ਚੱਲ ਪੈਣ। ਹੁਣ ਇਹਦਾ ਮਤਲਬ ਕੀ ਹੈ? ਭੋਜਨ ਸਾਧ ਸੰਗਤ ਜੀ ਅੰਮ੍ਰਿਤ ਵੀ ਹੈ ਭੋਜਨ ਜ਼ਹਿਰ ਵੀ ਹੈ। ਤੇ ਜਿਵੇਂ ਤੁਹਾਡੇ ਦਰਵਾਜ਼ੇ ਦੇ ਅੱਗੇ ਇੱਕ ਵੱਡਾ ਪੱਥਰ ਪਿਆ ਹੈ ਉਹ ਬਾਧਕ ਤੁਹਾਡੇ ਪੈਰ ਵਿੱਚ ਵੱਜਦਾ ਹੈ ਤੇ ਜਿਸ ਵੇਲੇ ਉਸ ਪੱਥਰ ਦੀ ਪੌੜੀ ਬਣਾ ਕੇ ਮਕਾਨ ਨੂੰ ਚੜ੍ਹਦੇ ਹੋ ਤੇ ਉਹ ਸਾਧਕ ਬਣ ਜਾਂਦਾ। ਭੋਜਨ ਅੰਮ੍ਰਿਤ ਵੀ ਹੈ ਭੋਜਨ ਜ਼ਹਿਰ ਵੀ ਹੈ। ਭੋਜਨ ਭੁੱਖੇ ਵਾਸਤੇ ਅੰਮ੍ਰਿਤ ਹੈ ਤੇ ਭੋਜਨ ਰੱਜੇ ਵਾਸਤੇ ਜ਼ਹਿਰ ਹੈ। ਇੱਕ ਬੰਦੇ ਨੇ ਭੋਜਨ ਖਾਧਾ ਹੋਇਆ ਹੈ ਹੋਰ ਖਾਦ ਜ਼ਹਿਰ ਬਣ ਜਾਂਦਾ। ਇੱਕ ਬੰਦੇ ਨੂੰ 107 ਡਿਗਰੀ ਦਾ ਬੁਖਾਰ ਆ ਤੇ ਭੋਜਨ ਖਾਣ ਨੂੰ ਦੇ ਦਿਓ ਤੇ ਉਹ ਭੋਜਨ ਸਾਧ ਸੰਗਤ ਦੀ ਜ਼ਹਿਰ ਬਣ ਜਾਂਦਾ। ਤੇ ਇਸ ਵਾਸਤੇ ਤੇ ਭੋਜਨ ਅੰਮ੍ਰਿਤ ਵੀ ਹੈ ਭੋਜਨ ਜ਼ਹਿਰ ਵੀ ਹੈ। ਜਿਨ੍ਹਾਂ ਭੋਜਨਾਂ ਨੂੰ ਖਾ ਕੇ ਮਨੁੱਖ ਹੰਕਾਰੀ ਬਣ ਜਾਵੇ ਬਕਾਰੀ ਬਣ ਜਾਵੇ ਉਹ ਭੋਜਨ ਸਾਧ ਸੰਗਤ ਦੀ ਜ਼ਹਿਰ ਬਣ ਜਾਂਦਾ ਹੈ।
ਅਸ ਕਹਿ ਸ੍ਰੀ ਗੁਰੂ ਤੂਸ਼ਣ ਠਾਨੀ
ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਚੁੱਪ ਧਾਰ
ਲਈ ਬੋਲੀ ਬਾਣੀ।
ਸਤਿਗੁਰਾਂ ਦੇ ਮਾਤਾ ਜੀ ਵੇਖ ਕੇ ਫੇਰ ਬਾਣੀ ਬੋਲੇ
ਵੇਖ ਫਕੀਰੀ ਅਬ ਸੁਖ ਤਜੀਏ
ਪੁੱਤਰਾ ਜਿਹੜਾ ਸਾਧਾਂ ਵਾਲੇ ਕੱਪੜੇ ਪਾਏ ਇਹਨਾਂ ਨੂੰ ਛੱਡ ਦੇ
ਨੀਕੇ ਵਸਤਰ ਪੈਰ ਤਨ ਸਜੀਏ
ਆ ਜਿਹੜੇ ਮੈਂ ਚੰਗੀਆਂ ਪੁਸ਼ਾਕਾਂ ਲਿਆਨੀਆਂ ਤੇ ਇਹਨਾਂ ਨੂੰ ਪਹਿਰ ਕੇ ਸਜਾ ਆਪਣੇ ਸਰੀਰ ਦੇ ਉੱਤੇ
ਨਾਹੀਂ ਸੋਚ ਇਹ ਤੁਝ ਤਾਈ
ਆਲੜੇ ਨੂੰ ਭਾਵੇਂ ਕੱਪੜੇ ਪਾਏ ਕਰਦਾ ਇਹ ਸਾਨੂੰ ਨੀ ਚੰਗੇ ਲੱਗਦੇ
ਮਾਨੋ ਕਹੋ ਮਾਤੀ ਬਣ ਜਾਈ।
ਇਸ ਵਾਸਤੇ ਜੇ ਮੇਰਾ ਕਿਹਾ ਮੰਨ ਲਵੇ ਤਾਂ ਤੇਰੀ ਮਾਤਾ ਤੇ ਤੋਂ ਬਲਿਹਾਰ ਜਾਂਦੀ ਹੈ।
ਸੰਤ ਸੁਭਾਅ ਕੁਮਾਰ ਸਦੀਵਾ
ਤੁਹਾਡਾ ਹਮੇਸ਼ਾ ਵਾਸਤੇ ਸੰਤਾਂ ਵਾਲਾ ਹੀ ਸੁਭਾਅ ਹੈ।
ਜਨ ਵਡਿਆਈ ਕੇ ਪਰ ਸੇਵਾ
ਤੇ ਮਾਨੋ ਇਸ ਵਾਸਤੇ ਤੇ ਵਡਿਆਈ ਦੀ ਸੇਵਾ ਉਹਦੀ ਹੱਦ ਹਾਂ।
ਗੁਰੂ ਕਹਿ ਨੀ ਕੇ ਪੜ ਧਾਰੇ
ਸਤਿਗੁਰੂ ਮਹਾਰਾਜ ਕਹਿੰਦੇ ਮਾਤਾ ਜੀ ਬਹੁਤ ਚੰਗੇ ਵਸਤਰ ਪਹਿਨੇ ਹੋਏ
ਆ ਕਬੂਰ ਹੈ ਸੰਗਾਰੇ
ਕਦੇ ਪੁਰਾਣੇ ਹੋ ਕੇ ਵੀ ਡਿੱਗਦੇ ਨੀ ਨਾਲ ਹੀ ਰਹਿੰਦੇ ਆ।
ਰਹਿਣਾ ਪ੍ਰਾਪਤਨ ਸਦਾ ਨਵੀਨੇ
ਕਦੇ ਉਹ ਪੁਰਾਣੇ ਹੁੰਦੇ ਨੀ ਵਸਤਰ ਹਮੇਸ਼ਾ ਨਵੇਂ ਹੀ ਰਹਿੰਦੇ ਆ।
ਆਪਣਾ ਪਹਿਰਨ ਕੋਮਲ ਕੀਨੇ
ਹੋਰ ਵਸਤਰਾਂ ਨੂੰ ਪਹਿਰਨ ਵਾਸਤੇ ਸਾਡਾ ਮਨ ਹੀ ਨੀ ਕਰਦਾ।
ਕਾਲੂ ਕਹੇ ਕਹਾਂ ਤਨ ਧਾਰੇ
ਬਾਬਾ ਕਾਲੂ ਤੁਰਿਆ ਨੀ ਗਿਆ ਕਹਿੰਦਾ ਕਿੱਥੇ ਤੇਰੇ ਸਰੀਰ ਤੇ ਪਾਏ ਹੋਏ ਆ
ਹਮਨੇ ਤੋਕਮ ਨਹੀਂ ਨਿਹਾਰੇ
ਅਸੀਂ ਤਾਂ ਕਦੇ ਵੇਖੇ ਨਹੀਂ ਹਨ
ਜੇ ਪੈਰੇ ਤੋਂ ਉੱਪਰ ਹੋਏ
ਕਰਕੇ ਬਸ ਤਾਂ ਸੋਹਣੇ ਪੈਰੇ ਦੇ ਤੇਰੇ ਸਰੀਰ ਦੇ ਉੱਤੇ ਹੋਣੇ ਸੀ
ਜਿਹਨੇ ਬਲੋਕ ਲੈ ਸਭ ਕੋਏ
ਜਿਹਨਾਂ ਨੂੰ ਸਭ ਕੋਈ ਵੇਖ ਲਵੇਗਾ।
ਗਿਰਾ ਪਿਤਾ ਕੀ ਸੁਣ ਗੁਣ ਐਨਾ
ਗੁਣਾਂ ਦੇ ਘਰ ਗੁਰੂ ਨਾਨਕ ਸਾਹਿਬ ਨੇ ਪਿਤਾ ਦੀ ਬੋਲੀ ਸੁਣ ਕੇ
ਸਮਝਾਉਣ ਹੇਤੁ ਉਚਰੇ ਬੈਨਾ
ਸਮਝਾਉਣ ਵਾਸਤੇ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਬਚਨ ਉਚਾਰੇ
ਪਹਿਰਨ ਕੀ ਸਭ ਰੀਤ ਬਤਾਈ
ਵਸਤਰਾਂ ਨੂੰ ਪਹਿਰਨ ਦੀ ਸਾਰਾ ਢੰਗ ਦੱਸਿਆ
ਜੇਕਰ ਮਨ ਜੀ ਪਰਮ ਗਤ ਰਾਈ
ਆਹੀ ਪਾਈ ਜਿਨ੍ਹਾਂ ਨੂੰ ਪਹਿਰ ਕੇ ਤੇ ਐਸੇ ਗੁਣਾਂ ਦੇ ਵਸਤਰਾਂ ਨੂੰ ਮਨੁੱਖ ਜਿਹੜਾ ਮੁਕਤੀ ਨੂੰ ਪਰਮ ਕਲਿਆਣ ਨੂੰ ਪਾਈ ਪਾ ਲਵੇ
ਰਤਾ ਪਹਿਨਣ ਮਨ ਰਤਾ
ਇਹ ਸ਼ਬਦ ਦੀ ਦੂਜੀ ਪੌੜੀ ਹੈ ਤੇ ਮਹਾਰਾਜ ਕਹਿੰਦੇ ਰਤਾ ਪਹਿਨ ਚਾਨਣ ਮਨ ਰਤਾ, ਜੋ ਵਾਹਿਗੁਰੂ ਦੇ ਪ੍ਰੇਮ ਵਿੱਚ ਮਨ ਰਤਾ ਰੰਗਿਆ ਹੈ ਨਾ, ਇਹੀ ਰਤਾ ਪਹਿਨਣ। ਰਤਾ ਲਾਲ ਪੁਸ਼ਾਕ ਅਸੀਂ ਪਹਿਨੀ ਹੈ, ਸਫੇਦੀ ਸਬਦਾਨ ਤੇ ਜਿਹੜਾ ਸੱਚਾ ਦਾਨ ਕਰਨਾ ਪਵਿੱਤਰ ਤੇ ਜਾਂ ਸੱਚ ਬੋਲਣਾ ਹੈ ਤੇ ਔਰ ਧਰਮ ਦੇ ਕਿਰਤੇ ਚੋਂ ਦਾਨ ਦੇਣਾ। ਮਹਾਰਾਜ ਕਹਿੰਦੇ ਚਿੱਟੀ ਪੁਸ਼ਾਕ ਅਸੀਂ ਪਾਈ ਹੋਈ ਹੈ,
ਨੀਲੀ ਸਿਆਹੀ ਕਦਾ ਕਰਨੀ,
ਤੇ ਨੀਲੀ ਪੁਸ਼ਾਕ ਇਹ ਪਾਈ ਹੈ ਸਿਆਹੀ ਕਦਾ ਕਰਨੀ, ਜੋ ਪਾਪਾਂ ਦੀ ਸਿਆਹੀ ਕਾਲ ਸਹਿ ਤੇ ਇਸਨੂੰ ਕੱਟਣਾ ਜਿਹੜਾ, ਇਹ ਨੀਲੀ ਪੁਸ਼ਾਕ ਪਾਈ ਹੈ।
ਪੈਰ ਪੈਰ ਧਿਆਨ,
ਤੇ ਜਿਹੜਾ ਤੁਹਾਡੇ ਪੈਰ ਜੋ ਵਾਹਿਗੁਰੂ ਦੇ ਪੈਰ ਚਰਨਾਂ ਦਾ ਧਿਆਨ ਹੈ, ਇਹ ਪਹਿਰਨ ਹੈ, ਉਹਨੂੰ ਕਹਿੰਦੇ ਅੰਦਰਖਾ ਚੋਲਾ, ਤਣੀਆਂ ਵਾਲਾ ਬਟਨ ਨਹੀਂ ਲਾਏ ਹੁੰਦੇ। ਇਸ ਵਾਸਤੇ ਵਾਹਿਗੁਰੂ ਦੇ ਚਰਨਾਂ ਦਾ ਧਿਆਨ ਹੀ ਇਹ ਅੰਦਰਖਾ ਚੋਲਾ ਪਹਿਨਿਆ ਹੋਇਆ ਹੈ।
ਕਮਰਬੰਦ ਸੰਤੋਖਾ,
ਤੇ ਫਿਰ ਕਹਿੰਦੇ ਕਮਰ ਕੱਸਾ ਕਰਦੇ ਨੇ, ਵਸਤਰ ਪਾ ਕੇ ਜਿਹੜਾ ਸੰਤੋਖ ਧਾਰਿਆ ਤੇ ਉੱਤੇ ਪਟਕਾ ਬੰਨਿਆ, ਕਮਰ ਕੱਸਾ ਲੱਕ ਨੂੰ ਬੰਨਿਆ ਹੋਇਆ।
ਸੰਜੋਗਨ ਤੇਰਾ ਨਾਮ,
ਤੇ ਵਾਹਿਗੁਰੂ ਧਨ ਤੇ ਜਵਾਨੀ ਜਿਹੜੀ ਇਹ ਤੇਰਾ ਨਾਮ ਹੀ ਹੈ, ਇਸ ਵਾਸਤੇ ਨਾਮ ਹੀ ਸਾਡਾ ਧਨ ਹੈ ਤੇ ਨਾਮ ਹੀ ਸਾਡੀ ਜਵਾਨੀ ਹੈ।
ਬਾਬਾ ਹੋਰ ਪਹਿਨ ਖੁਸ਼ੀ ਖੁਆ,
ਬਾਬਾ ਇੱਕ ਤਾਂ ਜੀ ਹੋਰ ਜਿਹੜਾ ਵਸਤਰਾਂ ਨੂੰ ਪਹਿਨਣਾ ਹੈ ਤੇ ਵਸਤਰ ਖਰੀਦਣੇ ਤੇ ਫਿਰ ਪਹਿਨ ਕੇ ਖੁਸ਼ੀਆਂ ਕਰਨੀਆਂ ਤੇ ਹੋਮੈ ਕਰਨੀ ਪਹਿਰ ਕੇ ਖੁਆਰੀ ਕਰਨ ਵਾਲੀ ਹੈ।
ਜਿਤ ਪੈ ਦੇ ਤਨ ਪੀੜੀਆ,
ਇਸੇ ਹੋਮੈ ਦੇ ਵਸਤਰਾਂ ਨੂੰ ਪਹਿਰ ਕੇ ਸਰੀਰ ਵਿੱਚ ਪੀੜਾ ਵਿਕਾਰਾਂ ਦੀ ਜੰਮਣ ਮਰਦੀ ਚੱਲ ਪੈਂਦੀ ਹੈ।
ਮਨ ਚਲੇ ਵਿਕਾਰ,
ਮਨ ਵਿੱਚ ਵਿਕਾਰ ਚੱਲ ਪੈਂਦੇ ਨੇ।
ਦੋਹਰਾ ਬਾਬਰ ਬਾਤੇ
ਤਿਆਗ ਜੀ, ਬਾਬਾ ਕਾਲੂ ਕਹਿੰਦਾ ਜਿਹੜੀਆਂ ਬਾਦਲ ਪਾਗਲਾਂ ਵਾਲੀਆਂ ਗੱਲਾਂ ਇਹਨਾਂ ਨੂੰ ਛੱਡ ਦੇ।
ਕਾਲੂ ਬੋਰ ਅਲਾਏ,
ਬਾਬਾ ਕਾਲੂ ਜੀ ਫੇਰ ਕਹਿਣ ਲੱਗਾ,
ਆਇਆ ਮਾਨ ਘਰ ਕੋ ਚਲੋ,
ਤੇ ਸਾਡਾ ਕਿਹਾ ਮਨ ਕੇ ਤੇ ਘਰ ਨੂੰ ਤੁਰ ਪੈ,
ਫਿਰ ਆਏ ਬਥਾਏ,
ਬਥੇਰਾ ਤੂੰ ਕਰ ਤੁਰ ਲਿਆ ਹੈ ਸਾਰੀਆਂ ਜਗ੍ਹਾ ਦੇ ਵਿੱਚ,
ਰਹੋ ਧਾਮ ਕੀਜੇ ਵਿਸਰਾਮੂ,
ਤੇ ਘਰ ਦੇ ਵਿੱਚ ਰਹੋ ਤੇ ਇੱਥੇ ਵਿਸਰਾਮ ਟਿਕਾ ਕਰੋ,
ਜਾਮਨ ਕੋ ਨਾ ਲੀਜੈ ਨਾਮੂ,
ਤੇ ਹੁਣ ਕਿਤੇ ਵੀ ਜਾਣ ਦਾ ਨਾਮ ਨੀ ਲੈਣਾ,
ਬਾਜਨ ਪਰ ਅਰੂੜਤੀ ਹੋਵੋ,
ਜਾਮਨ ਘੋੜੀ ਲਿਆਂਦੀ ਹੈ ਤੇ ਇਹਦੇ ਉੱਤੇ ਅਸਵਾਰ ਹੋ ਜਾਓ,
ਚਰਨ ਚਰਨ ਸ਼ਰਮ ਸਭ ਹੀ ਹੋਵੋ,
ਤੇ ਜਿਹੜਾ ਪੈਰਾਂ ਦੇ ਨਾਲ ਚੱਲਣ ਦੀ ਥਕਾਵਟ ਉਹ ਸਾਰੀ ਦੂਰ ਕਰ ਲਓ,
ਸ੍ਰੀ ਨਾਨਕ ਬਾਣ ਉਤਾਰੇ,
ਫੇਰ ਬਚਨ ਆਖੇ
ਇਹ ਬਾਜਨ ਨੇ ਕਾਜ ਹਮਾਰੇ,
ਕਹਿੰਦੇ ਪਿਤਾ ਜੀ ਜਿਹੜੀ ਤੂੰ ਘੋੜੀ ਲਈ ਕਰਦਾ ਮੇਰੇ ਕਿਸੇ ਕੰਮ ਨੇ,
ਸੁੰਦਰ ਸਦਾ ਰਾਗ ਜੋ ਸੰਗਾ,
ਤੇ ਘੋੜੀ ਮੇਰੇ ਪਾਸ ਹੈਗੀ ਜਿਹੜੀ ਨਾਲ ਹੀ ਸਦਾ ਰਹਿੰਦੀ ਹੈ,
ਐਸੋ ਹੈ ਮੈਂ ਪਾਸ ਤੁਰੰਗਾ,
ਮੇਰੇ ਪਾਸ ਘੋੜਾ ਹੈ,
ਕਾਲੂ ਕਹਿ ਨਾ ਦੇ ਤੂੰ ਦਿਖਾਈ,
ਬਾਬਾ ਕਾਲੂ ਕਹਿੰਦਾ ਦਿਸਦਾ ਤਾਂ ਹੈ ਨੀ ਕਿਤੇ,
ਅਸਤਰੰਗ ਬਾਂਧੋ ਕੇ ਥਾਈ,
ਇਹੋ ਜਿਹਾ ਘੋੜਾ ਕਿਹੜੇ ਦਰਸ਼ ਨਾਲ ਬੰਨ ਕੇ ਆਂਦਾ,
ਸੁਣ ਪਿਲ ਕੇ ਬਲ ਪੰਕਜ ਬਦਨਾ,
ਸੁਣ ਕੇ ਪਿਤਾ ਦੇ ਸਭ ਸੰਗ ਜੀ ਬਚਨ ਕਵਲ ਸਰੀਖੇ ਨੇਤਰਾਂ ਵਾਲੇ ਮੁਖ ਵਾਲੇ,
ਸ਼ਬਦ ਪਦ ਕਹਿ ਸੁਣ ਸਦਨਾ,
ਸਤਿਗੁਰੂ ਮਹਾਰਾਜ ਜੀ ਨੇ ਸ਼ਬਦ ਦਾ ਤੀਜਾ ਪਦ ਸੁਖਾਂ ਦੇ ਘਰ ਗੁਰੂ ਨਾਨਕ ਸਾਹਿਬ ਨੇ ਉਚਾਰਿਆ,
ਘੋੜੇ ਪਾਖਰ ਸੋਨੇ ਸਾਖਤੀ,
ਤੇ ਮਹਾਰਾਜ ਕਹਿੰਦੇ ਘੋੜੇ ਜਿਹੜਾ ਧਰਮ ਦਾ ਘੋੜਾ ਹੈ ਤੇ ਇਸ ਵਾਸਤੇ ਤੇ ਜਪ ਦਾ ਉਹਦੇ ਉੱਤੇ ਪਲਾਣ ਹੈ, ਤੇ ਮਹਾਰਾਜ ਕਹਿੰਦੇ ਘੋੜੇ ਪਾਖਰ ਤੇ ਜਪ ਦੀ ਪਾਖਰ ਕਾਠੀ ਪਾਈ, ਸੱਤ ਦਾ ਤਾਰੂ ਪਾਇਆ ਹੋਇਆ ਧਰਮ ਦਾ ਘੋੜਾ ਹੈ ਤੇ ਇਸ ਵਾਸਤੇ, ਤੇ ਅੱਗੇ ਮਹਾਰਾਜ ਕਹਿੰਦੇ ਸੋਨੇ ਸਾਖਤ, ਤੇ ਸੋਨੇ ਦੀ ਸਾਖਤ ਕਹਿੰਦੇ ਦੁਮਤੀ ਜਿਵੇਂ ਹੁੰਦੀ ਆ, ਤੇ ਪੂਛ ਦੇ ਥੱਲੇ ਵੀ ਕਰਨਾ ਮੁਦਾ ਮੈਤਰੀ ਅਪੇਕਸ਼ਾ ਤੇ ਦਮਦੀ ਹੈ,
ਤੇਰੀ ਵਾਟ
ਸੋਨੇ ਦੀ ਕਾਠੀ ਜਿਹੜੀ ਹੈ ਤੇ ਜਪਦੀ ਹੈ ਧਰਮ ਦਾ ਘੋੜਾ ਹੈ, ਤੇ ਜਿਹੜਾ ਤੇਰਾ ਭਗਤੀ ਦਾ ਰਸਤਾ ਪੁੱਛਣਾ ਹੈ ਤੇ ਇਹੀ ਵਾਟ ਰਸਤੇ ਚੱਲਣਾ ਹੈ,
ਤਰਕ ਸਤੀਰ ਕਮਾਨ ਸਾਂਗ,
ਮਹਾਰਾਜ ਕਹਿੰਦੇ ਤਰਕ ਪੱਥਾ ਜਿਹੜਾ ਸੰਤੋਖ ਦਾ ਹੈ, ਪ੍ਰੇਮ ਦਾ ਤੀਰ ਹੈ, ਤੇ ਇਸੇ ਤਰ੍ਹਾਂ ਕਮਾਨ ਨਿਮਰਤਾ ਦੀ ਹੈ, ਸਾਂਗ ਸ਼ਾਂਤੀ ਦੀ ਵਰਸੀ ਹੈ, ਟੇਗਾ ਜਿਹੜਾ ਭਗਤੀ ਦਾ ਬੰਨਿਆ ਹੈ ਤੇ ਗੁਣਾਂ ਦਾ ਧਾਰਨਾ ਤੇ ਇਹੀ ਧਾਤ ਦੌੜ ਹੈ ਤੇ ਇਸ ਵਾਸਤੇ ਧੋਣੀ ਹੈ,
ਬਾਜਾ ਨੇਜਾ ਪਕਸ਼ੋਂ ਪ੍ਰਗਟੀ,
ਤੇ ਬਾਜਾ ਸਤਨਾਮ ਦਾ ਹੈ, ਨੇਜਾ ਵਰਸੇ ਨੂੰ ਕਹਿੰਦੇ ਨਿਸ਼ਚੇ ਦਾ ਹੈ, ਤੇ ਜੋ ਪਤੀ ਨੂੰ ਪ੍ਰਾਪਤ ਹੋ ਜਾਣਾ ਤੇ ਇਹੀ ਪਤ ਦੇ ਨਾਲ ਪ੍ਰਗਟ ਹੋਣਾ ਹੈ,
ਕਰਮ ਤੇਰਾ ਮੇਰੀ ਜਾਤੀ,
ਤੇਰੀ ਕਰਮ ਜਿਹੜੀ ਬਖਸ਼ਿਸ਼ ਇਹੀ ਮੇਰੀ ਜਾਤੀ ਹੈ,
ਬਾਬਾ ਹੋਰ ਚੜ੍ਹਨਾ ਖੁਸ਼ੀ ਖਵਾ,
ਕਹਿੰਦੇ ਬਾਬਾ ਇਹ ਬਜ਼ੁਰਗ ਪਿਤਾ ਜੀ ਹੋਰ ਸਵਾਰੀਆਂ ਤੇ ਉਹਨਾਂ ਤੇ ਚੜ੍ਹਨਾ ਖੁਸ਼ੀਆਂ ਉਹਦੀਆਂ ਕਰਨੀਆਂ ਹਮੇ ਨਾਲ ਇਹ ਖੁਆਰੀ ਕਰਨ ਵਾਲੀਆਂ ਨੇ,
ਚੜ੍ਹਿਆ ਤਨ ਪੀੜੀ ਗਿਆ।
ਇਹਨਾਂ ਦੇ ਚੜ੍ਹਨੇ ਕਰਕੇ ਸਰੀਰ ਦੁਖੀ ਹੁੰਦਾ ਹੈ,
ਮਨ ਮੈਂ ਚਲੇ ਵਿਕਾਰ,
ਮਨ ਦੇ ਵਿੱਚ ਵਿਕਾਰਾਂ ਦੀ ਦੌੜ ਚੱਲ ਪੈਂਦੀ ਹੈ।
ਬਾਬੀ ਸੁਣ ਕਾਲੂ ਤਬ ਤੂੰ ਸ਼ਨਠਾਨੀ,
ਬਾਬਾ ਕਾਲੂ ਨੇ ਚੁੱਪ ਧਾਰ ਲਏ,
ਇਕਾ ਤ੍ਰਿਪਤਾ ਬੋਲੀ ਬਾਣੀ,
ਤੇਰਾ ਮਾਤਾ ਤ੍ਰਿਪਤਾ ਜੀ ਬੋਲੇ,
ਸੁਣ ਸੁੱਤ ਹਿਰਦੈ ਮੋਹ ਤਬ ਨਾਹੀ,
ਕਹਿੰਦੇ ਪੁੱਤਰ ਤੇਰੇ ਮਨ ਵਿੱਚ ਕੋਈ ਮੋਹ ਨਹੀਂ ਹੈ,
ਮਿਲੋ ਕੁਟੰਬ ਚਲੋ ਘਰ ਮਾਹੀ,
ਚਲੋ ਆਪਣੇ ਪਰਿਵਾਰ ਨੂੰ ਘਰ ਵਿੱਚ ਮਿਲੋ,
ਬੇਦੀ ਅਪਰ ਸਨੇਹੀ ਸਭ ਹੀ,
ਬੇਦੀ ਤੇ ਹੋਰ ਗੁਰਤੀ ਸਾਰੇ ਪ੍ਰੇਮੀ ਤੁਹਾਡੇ,
ਘਰ ਤੁਹਾਡੀ ਆਏ ਹੈ ਕਬ ਹੀ,
ਉਡੀਕ ਕਰਦੇ ਸੀ ਕਦੇ ਆਉਣਗੇ,
ਬਾਬਾ ਛੇ ਘਰ ਹੀ ਰੁਚਰ ਬਣਾਵਾ,
ਤੇਰੇ ਤੋਂ ਪਿੱਛੋਂ ਅਸੀਂ ਘਰ ਵੀ ਬਹੁਤ ਸੋਹਣਾ ਬਣਾ ਲਿਆ,
ਤਾਂ ਪਰ ਹਮ ਬਹੁਤ ਦਰਬ ਲਗਾਵਾ,
ਉਹਦੇ ਉੱਤੇ ਅਸੀਂ ਬਹੁਤ ਸਾਰਾ ਧਨ ਖਰਚਿਆ ਹੈ,
ਚਲੋ ਤਾਂ ਅਬ ਤਾਂ ਕੋ ਦੇਖੋ,
ਚਲੋ ਪੁੱਤਰ ਜਾ ਕੇ ਉਸ ਘਰ ਨੂੰ ਵੇਖੋ,
ਜੇ ਮੈਂ ਬੈਠ ਸੀ ਹੱਕ ਵਸੇਖੋ,
ਇਹਦੇ ਵਿੱਚ ਬੈਠ ਕੇ ਬੜੀ ਪ੍ਰਸੰਨਤਾ ਹੋਣੀ ਹੈ,
ਸੋ ਬਣਵਾਏ ਤੁਮਰੇ ਹੇਤਾ,
ਤੁਹਾਡੇ ਵਾਸਤੇ ਅਸੀਂ ਘਰ ਬਣਾਏ ਨੇ,
ਬੋਲੇ ਪ੍ਰਭ ਕਿਰਪਾ ਨਿਕੇਤਾ,
ਸਾਧ ਸੰਗਤ ਜੀ ਕਿਰਪਾ ਦੇ ਘਰ ਗੁਰੂ ਨਾਨਕ ਸਾਹਿਬ ਜੀ ਬੋਲੇ,
ਮੰਦਰ ਖੁਸ਼ੀ ਨਾਮ ਕੀ,
ਘਰ ਕੱਚੇ ਮੰਦਰ ਪੱਕੇ, ਜਿਹੜੇ ਤੇਰੇ ਨਾਮ ਦੀ ਖੁਸ਼ੀ ਹੋਈ ਇਹੀ ਘਰ ਦੇ ਮੰਦਰ ਨੇ,
ਨਦਰ ਤੇਰੀ ਪਰਿਵਾਰ,
ਤੇਰੀ ਕਿਰਪਾ ਦੀ ਦ੍ਰਿਸ਼ਟੀ ਹੀ ਮੇਰਾ ਪਰਿਵਾਰ ਹੈ,
ਰਸੋਈ ਤੁਦ ਭਾਵ ਸੀ,
ਹੁਕਮ ਉਹੀ ਹੈ ਜੋ ਆਪ ਜੀ ਨੂੰ ਭਾਵੇਗਾ,
ਉਰੇ ਆਖਣ ਬਹੁਤ ਅਪਾਰੀ,
ਇਹ ਹੋਰ ਜਿਹੜਾ ਆਖਣਾ ਬਹੁਤ ਹੀ ਸਾਰਾ ਵਿਅਰਥੀ ਹੈ,
ਨਾਨਕ ਸੱਚਾ ਪਾਤਸ਼ਾਹ ਹੋ,
ਮਹਾਰਾਜ ਕਹਿੰਦੇ ਹੋ ਵਾਹਿਗੁਰੂ ਸੱਚਾ ਪਾਤਸ਼ਾਹ ਹੈ,
ਕੁਛ ਨਾ ਕਰੇ ਵਿਚਾਰੀ,
ਕਿਸੇ ਤੋਂ ਪੁੱਛ ਕੇ ਨੀ ਉਹ ਕੋਈ ਵਿਚਾਰ ਕਰਦਾ,
ਬਾਬਾ ਹੋਰ ਸੋਹਣਾ ਖੁਸ਼ੀ ਖੁਆਰੀ,
ਬਾਬਾ ਪਿਤਾ ਜੀ ਹੋ ਜਿਹੜਾ ਨਾ ਮੰਦਰਾਂ ਸੋਣਾ ਹੈ, ਖੁਸ਼ੀਆਂ ਕਰਨੀਆਂ, ਹੰਕਾਰ ਕਰਨੇ, ਖੁਆਰੀ ਕਰਨ ਵਾਲਾ,
ਜੇ ਸੁੱਤੇ ਤਾਂ ਪੀੜੀਆ,
ਸੋਣੇ ਕਰਕੇ ਸਰੀਰ ਪੀੜਤ ਹੁੰਦਾ ਹੈ,
ਪਰ ਮੈਂ ਚਲੇ ਵਿਕਾਰੀ,
ਮਨ ਦੇ ਵਿੱਚ ਵਿਕਾਰ ਚੱਲ ਜਾਂਦੇ ਨੇ, ਤੇ ਰਹਾਉ ਵਿਸਰਾਮ ਦਾ ਨਾਂ ਹੈ, ਤੇ ਸਤਸੰਗ ਜੀ ਇਹ ਉਪਦੇਸ਼ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮਹਾਨ ਕਿਰਪਾ ਬਖਸ਼ਿਸ਼ ਕਰਦਿਆਂ ਆਪਣੇ ਮਾਤਾ ਪਿਤਾ ਨੂੰ ਬਖਸ਼ੇ ਨੇ, ਤੇ ਔਰ ਅੱਜ ਸਾਡੇ ਤਾਂ ਹੀ ਇਸ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ, ਔਰ ਇਹ ਸੁਭ ਗੁਣਾਂ ਦਾ ਸਾਰਾ ਪਰਿਵਾਰ ਭੋਜਨ ਤੇ ਜੋ ਕੁਝ ਗੁਰੂ ਨਾਨਕ ਸਾਹਿਬ ਨੇ ਦੱਸਿਆ, ਇਹ ਸੁਭ ਗੁਣਾਂ ਦੀ ਸ੍ਰੰਖਲਾ ਹੀ ਤੇ ਸਾਡੇ ਜੀਵਨ ਦੇ ਨਾਲ ਸੰਗੀ ਹੋ ਕੇ ਜਾਵੇਗੀ, ਤੇ ਔਰ ਉਸ ਪਰਲੋਕ ਘਰ ਦੇ ਅੰਦਰ